ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਯੋਗ ਦਇਆਲ ਹੈ ਦੀਨਾ ਨਾਥ ਮਇਆ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਮਸਕੰ ਪਗਨੰਤ ਸੈਲੰ ਕਰਦਮੰ ਤ੍ਰੰਤ ਪਪੀਲ ਕਹਿ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪ੍ਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਸਤਨਾਮ ਸ਼੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਦੀ ਕਿਰਪਾਲਤਾ ਦੁਆਰਾ ਅੰਮ੍ਰਿਤ ਵੇਲੇ ਹਜ਼ੂਰ ਦੇ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ ਉਚਾਰਨ ਹੋਏ ਹਨ। ਗੁਰਮੰਤਰ ਦੇ ਜਾਪ ਸਿਮਰਨ ਉਪਰੰਤ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਰਾਗੀ ਜਥੇ ਨੇ ਗਾਇਨ ਕੀਤਾ ਹੈ। ਆਪ ਵਡਭਾਗੀ ਪ੍ਰਾਣੀਆਂ ਨੇ ਸਤਿਗੁਰੂ ਜੀ ਦੇ ਸੰਗਤ ਦੇ ਦਰਸ਼ਨ ਪ੍ਰਾਪਤ ਕਰਕੇ ਗੁਰਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ ਗੁਰੂ ਦੇ ਦਰ 'ਤੇ ਸੇਵਾਵਾਂ ਕਰਕੇ ਲਾਭ ਪ੍ਰਾਪਤ ਕੀਤਾ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਉਚਾਰਨ ਕੀਤੇ ਇਹਨਾਂ ਮੁੱਖ ਵਾਕ ਮਹਾਂਵਾਕ ਬਚਨਾਂ ਨੂੰ ਵਿਚਾਰ ਕੇ ਸਰਵਣ ਕਰਕੇ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਧਨਾਸਰੀ ਰਾਗਣੀ ਹੈ ਇਹ, ਮਾਲਕੌਸ ਰਾਗ ਦੀ ਇੱਕ ਰਾਗਣੀ, ਪੰਜਵੀਂ ਰਾਗਣੀ। ਇਸ ਦੇ ਅੰਦਰ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਰ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰੇ ਉਤਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਦਾ ਰਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਨਿਮਰਤਾ ਦੀ ਹੱਦ, ਪ੍ਰੇਮ ਅਤੇ ਵੈਰਾਗ ਦੀ ਮੂਰਤ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਮੁਬਾਰਕ ਬਚਨ ਉਚਾਰਨ ਕਰ ਰਹੇ ਨੇ। ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਐਸਾ ਕਿਹੜਾ ਕਰਮ ਹੈ ਜਿਸ ਕਰਕੇ ਸਾਡੀਆਂ ਸਭ ਇੱਛਾਵਾਂ ਪੂਰੀਆਂ ਹੋਣ, ਹਰ ਤਰ੍ਹਾਂ ਦੇ ਲੋਕ ਪਰਲੋਕ ਦੇ ਸੁੱਖ ਮਿਲਣ, ਦੋਵਾਂ ਜਹਾਨਾਂ ਵਿੱਚ ਇੱਜ਼ਤ ਹੋਏ? ਤਾਂ ਕਿਉਂਕਿ ਲੋਕ ਆਪਣੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਲਈ ਕਦੇ ਕਿਸੇ ਦਾ ਆਰਾਧਨ ਕਰਦੇ ਸਨ, ਅਤੇ ਅੱਜ ਵੀ ਕਦੇ ਕਿਸੇ ਦਾ ਕਦੇ ਕਿਸੇ ਦਾ। ਜਿਵੇਂ ਗੁਰੂ ਕੀ ਬਾਣੀ ਵਿੱਚ ਹੀ ਬਚਨ ਹੈ, ਸੰਪੈ ਕਉ ਈਸਰ ਧਿਆਈ ਹੈ, ਸੰਪਤੀ ਜਾਇਦਾਦ ਧਨ ਦੌਲਤ ਵਾਸਤੇ ਈਸ਼ਰ ਸ਼ਿਵ ਨੂੰ ਧਿਆਉਂਦੇ ਲੋਕ, ਉਹਦੇ ਮੰਤਰਾਂ ਦਾ ਜਾਪ ਕਰਦੇ ਵੀ ਉਹ ਛੇਤੀ ਪ੍ਰਸੰਨ ਹੋ ਜਾਏਗਾ ਅਤੇ ਵਰ ਜਾਏਗਾ। ਪਰ ਸਤਿਗੁਰੂ ਜੀ ਨੇ ਇਹ ਸਿਧਾਂਤ ਬਖਸ਼ਿਆ ਸੰਸਾਰ ਨੂੰ ਕਿ ਕੋਈ ਹੋਰ ਦਾਤਾ ਨਹੀਂ, ਸਾਰੇ ਮੰਗਤੇ ਹਨ, ਔਰ ਤੁਹਾਡੀਆਂ ਮਨ ਦੀਆਂ ਜਿਹੜੀਆਂ ਖੁਆਇਸ਼ਾਂ ਹਨ, ਇੱਛਾਵਾਂ ਹਨ, ਇਹਨਾਂ ਸਾਰੀਆਂ ਦੀ ਪੂਰਤੀ ਇੱਕੋ ਥਾਂ ਹੀ ਹੋ ਸਕਦੀ, ਇੱਕੋ ਥਾਂ ਤੋਂ ਹੀ, ਇੱਕੋ ਦਰ ਤੋਂ, ਇੱਕੋ ਕਰਮ ਕੀਤਿਆਂ ਹੀ ਉਹ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ। ਲੋੜ ਤਾਂ ਭਾਵਨਾ ਦੀ ਹੈ। ਇੱਛਾਵਾਂ ਨੂੰ ਵਿਦਵਾਨਾਂ ਨੇ ਤਿੰਨ ਹਿੱਸਿਆਂ 'ਚ ਵੰਡਿਆ, ਸੁੱਤ ਬਿੱਤ ਲੋਕ ਈਖਣਾ ਤੀਨੀ। ਸਾਨੂੰ ਸੰਸਾਰੀਆਂ ਨੂੰ ਪੁੱਤਰਾਂ ਧੀਆਂ ਦੀ ਪ੍ਰਬਲ ਇੱਛਾ ਹੁੰਦੀ ਹੈ, ਗ੍ਰਸਤੀਆਂ ਨੂੰ। ਦੂਸਰੀ ਇੱਛਾ ਧਨ ਦੀ ਹੁੰਦੀ ਹੈ, ਭਈ ਧਨ 'ਚ ਵਿਰਧੀ ਹੋਵੇ, ਧਨ ਵੱਧਦਾ ਜਾਏ, ਘਟੇ ਨਾ, ਥੁੜਨਾ ਆਵੇ ਧਨ ਦੀ। ਅਤੇ ਤੀਸਰੀ, ਲੋਕਾਂ ਵਿੱਚ ਇੱਜ਼ਤ ਹੋਏ, ਆਵਰੋ, ਨਾਮਣਾ, ਇੱਜ਼ਤ, ਸਤਿਕਾਰ, ਪਤ, ਇਹ ਸੰਸਾਰ ਵਿੱਚ ਸਾਡੀ ਬਣੀ ਰਹੇ, ਇਤਿਆਦਿਕ। ਇਹਨਾਂ ਤੋਂ ਅੱਗੇ ਕਈ ਇੱਛਾਵਾਂ ਨੇ ਜਨਮ ਲਿਆ। ਇਹਨਾਂ ਤਿੰਨ ਪ੍ਰਕਾਰ ਦੀ ਇੱਛਾ ਤੋਂ ਅੱਗੇ ਹੋਰ ਗਾਂ ਇੱਛਾਵਾਂ ਹਨ। ਮੋਟੇ ਤੌਰ 'ਤੇ ਤਿੰਨ ਤਰ੍ਹਾਂ ਦੀ ਇੱਛਾ। ਸਤਿਗੁਰੂ ਜੀ ਦੇ ਬਚਨ ਹਨ, ਜਿਹਨੇ ਗੁਰਮੁਖ ਨਾਮ ਧਿਆਇਆ ਤਿੰਨਾਂ ਫਿਰ ਵਿਘਨ ਨਾ ਹੋਈ ਰਾਮ ਰਾਜ। ਇਹ ਵੀ ਇੱਛਾ ਹੁੰਦੀ ਵੀ ਸਾਡੇ ਕਿਸੇ ਕਾਰਜ ਵਿੱਚ ਵਿਘਨ ਨਾ ਪਏ। ਤਾਂ ਹਜ਼ੂਰ ਇੱਥੇ ਵੀ ਦੱਸ ਰਹੇ ਨੇ ਕਿ ਜੇ ਇੱਛਾ ਰੱਖਦੇ ਹੋ ਕਿ ਸਾਡੇ ਕਾਰਜਾਂ 'ਚ ਵਿਘਨ ਨਾ ਪਏ, ਤਾਂ ਜਿਨ੍ਹਾਂ ਨੇ ਗੁਰਾਂ ਦੇ ਸਨਮੁਖ ਹੋ ਕੇ ਗੁਰੂ ਉਪਦੇਸ਼ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਧਿਆਇਆ ਹੈ, ਉਹਨਾਂ ਨੂੰ ਫਿਰ ਵਿਘਨ ਨਹੀਂ ਲੱਗਦਾ। ਜਿਹਨੇ ਗੁਰਮੁਖ ਨਾਮ ਧਿਆਇਆ ਤਿੰਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਹਨੇ ਸਤਿਗੁਰ ਪੁਰਖ ਮਨਾਇਆ ਤਿੰਨਾਂ ਪੂਜਿਆ ਸਭ ਕੋਈ, ਸਤਿਕਾਰ, ਨਾਮਣਾ, ਇੱਜ਼ਤ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਨੂੰ ਮਨਾਇਆ, ਪ੍ਰਸੰਨ ਕੀਤਾ, ਪੂਜਿਆ ਹੈ ਭਾਵਨਾ ਨਾਲ, ਉਹਨਾਂ ਨੂੰ ਸਾਰਾ ਸੰਸਾਰ ਪੂਜਦਾ। ਜਿਹਨੇ ਸਤਿਗੁਰ ਪਿਆਰਾ ਸੇਵਿਆ ਤਿੰਨਾਂ ਸੁੱਖ ਸਦ ਹੋਈ। ਜਿਨ੍ਹਾਂ ਨੇ ਸਤਿਗੁਰੂ ਪਿਆਰੇ ਨੂੰ ਸੇਵਿਆ ਭਾਵ ਸੇਵਾ ਕੀਤੀ ਹੈ, ਉਹਨਾਂ ਨੂੰ ਸਭ ਤਰ੍ਹਾਂ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣਗੇ। ਅਤੇ ਇਸ ਪ੍ਰਕਾਰ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਇਹ ਹਰ ਤਰ੍ਹਾਂ ਦੇ ਸੁੱਖ ਵੀ ਪ੍ਰਾਪਤ ਕੀਤੇ, ਵਿਘਨਾਂ ਦਾ ਨਾਸ ਕਰ ਲਿਆ, ਔਰ ਇਸੇ ਤਰ੍ਹਾਂ ਨਾਮਣਾ ਵੀ, ਪਤ, ਇੱਜ਼ਤ ਵੀ। ਅਤੇ ਚੌਥੇ ਪ੍ਰਕਾਰ ਦੀ ਇੱਛਾ ਹੁੰਦੀ ਹੈ ਭਗਤਾਂ ਨੂੰ, ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ, ਕਿ ਸਾਨੂੰ ਵਾਹਿਗੁਰੂ ਦਾ ਮਿਲਾਪ ਹੋਵੇ। ਤਾਂ ਸਤਿਗੁਰੂ ਕਹਿੰਦੇ ਨੇ ਕਿ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿੰਨਾਂ ਮਿਲਿਆ ਹਰ ਸੋਈ। ਜਿਹੜੇ ਮਨ ਕਰਕੇ ਸਤਿਗੁਰੂ ਨੂੰ ਮਿਲੇ ਰਹਿੰਦੇ ਹਨ, ਅਤੇ ਸਤਿਗੁਰੂ ਜੀ ਬ੍ਰਹਮ ਦਾ, ਨਿਰਾਕਾਰ ਵਾਹਿਗੁਰੂ ਦਾ ਗਿਆਨ ਵੀ ਬਖਸ਼ ਦਿੰਦੇ, ਮਿਲਾਪ ਕਰਾ ਦਿੰਦੇ। ਇਸ ਕਰਕੇ ਕਿਉਂਕਿ ਸਤਿਗੁਰੂ ਨੇ ਇੱਕ ਦਾ ਆਰਾਧਨ ਕਰਾਇਆ, ਸਿੱਖ ਨੂੰ ਇੱਕ ਦਿਨ ਲੜ ਲਾਇਆ, ਸਰੀਰਕ ਉਪਾਸ਼ਨਾ ਨਹੀਂ, ਪਰਮਾਤਮਾ ਨਿਰਾਕਾਰ ਦੀ ਉਪਾਸ਼ਨਾ ਕਰਾਈ ਹੈ। ਔਰ ਇਹ ਵੀ ਗੱਲ, ਜਦੋਂ ਇੱਛਾ ਦੀ ਗੱਲ ਆਏ ਤਾਂ ਅਸੀਂ ਸੰਸਾਰਕ ਇੱਛਾ ਜਿਹੜੀ ਹੈ ਉਹਦੀ ਪੂਰਤੀ ਦੀ ਗੱਲ ਕਰਦੇ ਹਾਂ। ਸਾਡੀ ਅਵਸਥਾ ਦੇ ਅਨੁਸਾਰ ਸਾਡੀਆਂ ਇੱਛਾਵਾਂ ਹੁੰਦੀਆਂ। ਕਈ ਵਾਰੀ ਮਨ ਦੀ ਮੈਲ ਕਰਕੇ ਭੈੜੀਆਂ ਦੁੱਖਦਾਈ ਇੱਛਾ ਵੀ ਸਾਡੇ ਮਨ 'ਚ ਪੈਦਾ ਹੋ ਜਾਂਦੀ ਹੈ। ਸਾਡੀ ਸਮਝ ਮੁਤਾਬਕ ਹੁੰਦਾ ਹੈ ਕਿ ਇਹ ਇੱਛਾ ਪੂਰੀ ਹੋ ਜਾਏ ਤਾਂ ਬੜੀ ਵਧੀਆ ਗੱਲ, ਪਰ ਹੋ ਸਕਦਾ ਹੈ ਕਿ ਉਸ ਇੱਛਾ ਦੀ ਪੂਰਤੀ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਵੇ, ਬੜੇ ਬੜੇ ਵੱਡੇ ਦੁੱਖ ਵੀ ਗਲ ਪੈ ਜਾਣ। ਸਮਝ ਦੇ ਮੁਤਾਬਕ ਆ ਗੱਲ ਇਸ਼ਾਰੀ। ਮੈਨੂੰ ਬਚਨ ਯਾਦ ਆਇਆ, ਉਹ ਟਿਕਾਣਾ ਹੁਣ ਇਸ ਵੇਲੇ ਪਾਕਿਸਤਾਨ 'ਚ ਹੋਤੀ ਮਰਦਾਨ, ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲੇ ਹੋਏ ਨੇ, ਜਿਨ੍ਹਾਂ ਤੋਂ ਅੱਗੇ ਸੰਤ ਆਇਆ ਸਿੰਘ ਅਤੇ ਉਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਹਰਖੋਵਾਲੀਏ। ਇਸ ਸੰਪਰਦਾ ਦੇ ਉਹ ਮੁੱਖ ਸੇਵਾਦਾਰ ਬਾਬਾ ਕਰਮ ਸਿੰਘ ਬਹੁਤ ਵੱਡੇ ਸਾਡੇ ਪੰਥ ਵਿੱਚ ਗੁਰਮੁਖ ਪਿਆਰੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਦੇ ਅੱਗੇ ਮੁਸਲਮਾਨ ਵੀ ਹਿੰਦੂ ਵੀ ਸਿੱਖ ਵੀ ਸਾਰੇ ਮੱਥੇ ਟੇਕਦੇ ਝੁਕ ਜਾਂਦੇ ਸੀ। ਤੇਜ ਪ੍ਰਤਾਪ ਹੀ ਇੰਨਾ ਸੀ। ਉਹ ਹੋਤੀ ਮਰਦਾਨ ਰਿਹਾ ਕਰਦੇ ਸੀ ਅਤੇ ਨੇੜੇ ਇੱਕ ਪਿੰਡ ਸੀ ਪਠਾਣਾ ਦਾ। ਉਸ ਪਠਾਣਾ ਦੇ ਪਿੰਡ ਦਾ ਮੁਖੀ ਸਰਦਾਰ ਜਿਹੜਾ ਸੀ, ਇੱਕ ਪਠਾਣ ਅਬਦੁਲ ਗੁਫਾਰ ਖਾਂ ਉਹਦਾ ਨਾਂ ਸੀ, ਅਬਦੁਲ ਗੁਫਾਰ ਖਾਂ। ਅਤੇ ਉਸ ਪਿੰਡ ਵਿੱਚ ਇੱਕ ਹੋਰ ਜੋ ਪਠਾਣਾ ਦਾ ਘਰ ਸੀ ਅਤੇ ਉਹਨਾਂ ਦੀ ਇੱਕ ਨੌਜਵਾਨ ਸੁੰਦਰ ਲੜਕੀ, ਇਹਦੇ ਮਨ ਵਿੱਚ ਵਾਸ਼ਨਾ ਫੁਰੀ, ਮੈਲ ਵਾਲੀ ਵਾਸ਼ਨਾ ਕਿ ਉਹ ਜਿਹੜੀ ਲੜਕੀ ਆ ਉਹ ਮੇਰੇ ਨਾਲ ਵਿਆਹੀ ਹੈ। ਅਤੇ ਹੁਣ ਉਹ ਵੀ ਪਠਾਣ ਸਨ ਅਤੇ ਸਾਰੀ ਬਰਾਦਰੀ ਦੇ ਵਿੱਚ ਜਦੋਂ ਇਹ ਗੱਲ ਕਰਦਾ ਤਾਂ ਇਹਦੇ ਗਲ ਪੈਣਾ ਸੀ ਸਾਰਿਆਂ ਨੂੰ। ਉਸ ਲੜਕੀ ਦੀ ਉਮਰ ਵੀ ਬੜੀ ਘੱਟ ਸੀ, ਇਹ ਵਿਆਹਿਆ ਹੋਇਆ ਪਹਿਲਾਂ, ਕਿਉਂਕਿ ਮੁਸਲਮਾਨ ਚਾਰ ਚਾਰ ਵਿਆਹ ਤਾਂ ਆਮ ਨੇ। ਅਤੇ ਇਸ ਤਰ੍ਹਾਂ ਦੀ ਮੈਲੀ ਇੱਛਾ ਫੁਰੀ, ਇਹਨੇ ਕਈ ਪੀਰਾਂ ਫਕੀਰਾਂ ਕੋਲ ਜਾ ਕੇ ਮੰਤਰ ਜੰਤਰ ਕਰਾਏ, ਕਈ ਟੂਣੇ ਟਾਮਣ ਕਰਾਏ, ਕਈ ਯੰਤਰ ਲੈ ਕੇ ਬਾਹਾਂ ਨਾਲ ਬੰਨ੍ਹੇ। ਇਹਦੀ ਉਹ ਇੱਛਾ ਨਹੀਂ ਪੂਰੀ ਹੋ ਰਹੀ। ਇੱਛਾ ਇਹ ਸੀ ਕਿ ਆਪਣੇ ਆਪ ਹੀ ਉਹ ਲੜਕੀ ਕਹੇ ਮੇਰੇ ਨਾਲ ਵਿਆਹ ਕਰਾਉਣ ਨੂੰ, ਜਾਂ ਮਾਪੇ ਉਹਦੇ ਕਰ ਦੇਣ ਮੇਰੇ ਨਾਲ। ਅਤੇ ਪ੍ਰਗਟ ਰੂਪ 'ਚ ਗੱਲ ਕਰਨ ਤੋਂ ਡਰਦਾ ਸੀ। ਇੱਕ ਦਿਨ ਇਹ ਫਿਰ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਕੋਲ ਆ ਗਿਆ, ਘੋੜੇ 'ਤੇ ਸਵਾਰ ਹੋ ਗਿਆ। ਅਤੇ ਉਹ ਮਹਾਂਪੁਰਸ਼ ਅੰਤਰਜਾਮੀ ਸਨ, ਉਹਨਾਂ ਨੇ ਆਪਣੇ ਪਾਸਿਓਂ ਜਿਹੜੇ ਕੋਲ ਨੇੜੇ ਸੇਵਾਦਾਰ ਸੀ ਸਾਰੇ ਪਾਸੇ ਘੱਲ ਦਿੱਤੇ ਅਤੇ ਇਹਨੂੰ ਫਿਰ ਇਸ਼ਾਰਾ ਕੀਤਾ ਵੀ ਅੱਗੇ ਆ ਜਾ। ਇਹ ਅਬਦੁਲ ਗੁਫਾਰ ਖਾਂ ਪਠਾਣ ਅੱਗੇ ਆਇਆ ਅਤੇ ਆਪ ਉਹਨਾਂ ਪੁੱਛਿਆ, ਦੱਸ ਕਿਵੇਂ ਆਉਣੇ ਹੋਏ? ਇਹਨੇ ਫਿਰ ਦੱਸਿਆ, ਜੀ ਆਹ ਇੱਛਾ ਮੇਰੇ ਮਨ ਦੀ। ਮਹਾਂਪੁਰਸ਼ਾਂ ਨੇ ਇਹ ਨਹੀਂ ਕਿਹਾ ਵੀ ਤੇਰੀ ਇੱਛਾ ਪੂਰੀ ਹੋ ਜਾਏਗੀ। ਸੰਤ ਕਹਿਣ ਲੱਗੇ, ਸਾਡਾ ਇੱਕ ਬਚਨ ਮੰਨ ਕੇ ਦੇਖ, ਫਿਰ ਵੇਖੇ ਕੀ ਵਾਪਰਦਾ। ਆਉਂਦਾ, ਮੈਂ ਬੜੇ ਪੀਰਾਂ ਫਕੀਰਾਂ ਕੋਲ ਗਿਆ ਜੀ, ਮੇਰੀ ਇੱਛਾ ਨਹੀਂ ਪੂਰੀ ਹੋਈ, ਕਿਸੇ ਮੰਤਰ ਜੰਤਰ ਨੇ ਕੰਮ ਨਹੀਂ ਕੀਤਾ। ਕਹਿਣ ਲੱਗੇ, ਤੈਨੂੰ ਅਸੀਂ ਇੱਕ ਮੰਤਰ ਦਿੰਦੇ ਨਾ, ਵੇਖੀ ਫਿਰ ਕੀ ਵਾਪਰਦਾ। ਕਹਿਣ ਲੱਗਾ, ਜੀ ਦੱਸੋ। ਮਹਾਂਪੁਰਸ਼ਾਂ ਨੇ ਇਹਨੂੰ ਮੂਲ ਮੰਤਰ ਲਿਖਾਇਆ ਅਤੇ ਫਾਰਸੀ 'ਚ ਲਿਖ ਲਾਏ, ਇਹਦੇ ਅੱਖਰ ਫਾਰਸੀ ਵਾਲੇ ਹੀ ਜਾਣਦਾ। ਮੂਲ ਮੰਤਰ ਨੂੰ ਲਿਖਾ ਦਿੱਤਾ ਅਤੇ ਕਿਹਾ ਵੀ ਰੋਜ਼ ਸਵੇਰੇ ਤੜਕੇ ਹੀ ਉੱਠ ਕੇ ਇਸ਼ਨਾਨ ਕਰਕੇ ਜਾਂ ਪੰਜ ਇਸ਼ਨਾਨਾਂ ਕਰਕੇ ਮਸੀਤ 'ਚ ਬਹਿ ਜਾਣਾ ਜਾ ਕੇ ਨੁਕਰੇ, ਅਤੇ ਇਸ ਮੂਲ ਮੰਤਰ ਦਾ, ਬਾਬੇ ਨਾਨਕ ਦੇ ਮੰਤਰ ਦਾ ਜਾਪ ਕਰਨਾ ਤੂੰ ਸਵੇਰ ਤੋਂ ਸ਼ਾਮਾਂ ਤੱਕ। ਜਦੋਂ ਕਿਰਿਆ ਆਏ, ਭਾਵ ਪਿਸ਼ਾਬ ਵਗੈਰਾ ਆਏ ਅਤੇ ਬਾਹਰ ਜਾ ਕੇ ਕਰਾਂਗੀ ਅਤੇ ਫਿਰ ਪੰਜ ਇਸ਼ਨਾਨਾਂ ਕਰਕੇ ਬਹਿ ਜਾਈ, ਅਤੇ ਇਹ 40 ਦਿਨ ਤੂੰ ਜਾਪ ਕਰਨਾ, ਕਿਉਂਕਿ ਮੁਸਲਮਾਨਾਂ ਵਿੱਚ ਆਮ ਚਲੀਸੇ ਕੱਟੇ ਜਾਂਦੇ ਨੇ, ਹਿੰਦੂਆਂ ਵਿੱਚ ਵੀ ਹੈ। ਉਹਨਾਂ ਨੇ ਇੱਕ ਯੁਗਤੀ ਨਾਲ ਇਹਨੂੰ ਇਸ ਪਾਸੇ ਲਾਇਆ ਵਾਹਿਗੁਰੂ ਦਾ ਨਾਮ ਜਪਣ ਲਈ। ਅਜੇ ਦਿਨ 11 ਹੋਏ ਸੀ ਅਤੇ ਪਿੰਡ ਵਾਸੀ ਕਹਿਣ ਲੱਗੇ, ਉਹ ਸਾਡੇ ਪਿੰਡ ਦਾ ਜਿਹੜਾ ਚੌਧਰੀ ਸੀ ਉਹ ਤਾਂ ਬੜਾ ਸੁਧਰ ਗਿਆ, ਰੱਬ ਦਾ ਭਗਤ ਬਣ ਗਿਆ, ਖੁਦਾ ਦਾ ਨਾਮ ਹੀ ਜਪੀ ਜਾਂਦਾ। ਅਤੇ ਮਾਲਾ ਫੜੀ ਹੋਈ ਸੀ ਅਤੇ ਮੂਲ ਮੰਤਰ ਗੁਪਤੀ ਪੜ੍ਹਦਾ ਸੀ ਬੈਠਾ ਨੁਕਰੇ, ਅਤੇ ਉਹ ਜਿਹੜੇ ਆਵੇ ਮਸੀਤੇ ਨਮਾਜ਼ ਅਦਾ ਕਰਨ, ਇਹਦੇ ਗਲ 'ਚ ਫੁੱਲਾਂ ਦਾ ਸਿਹਰਾ ਪਾ ਕੇ ਜਾਏ, ਇਹਦਾ ਸਨਮਾਨ ਬੜਾਉਣ ਲੱਗ ਪਿਆ। ਕੁਝ ਦਿਨ ਹੋਰ ਬਤੀਤ ਹੋਏ ਅਤੇ ਇਹਦੇ ਮਨ ਦੀ ਮੈਲ ਧੁੱਪ ਗਈ, ਵਾਹਿਗੁਰੂ ਦੇ ਨਾਮ ਨੇ ਮਨ ਦੀ ਵਾਸ਼ਨਾ ਮੈਲ ਧੋ ਦਿੱਤੀ ਅਤੇ ਮਨ ਨੂੰ ਤਰਕਾਰ ਪਾਉਣ ਲੱਗਾ ਵੀ ਇਹ ਤੂੰ ਮਾੜੀ ਇੱਛਾ ਰੱਖ ਕੇ ਰੱਬ ਦਾ ਨਾਮ ਜਪਦਾ, ਅਤੇ ਵੇਖ ਕਿੰਨਾ ਸਤਿਕਾਰ ਹੋਣ ਲੱਗ ਪਿਆ ਤੇਰਾ, ਅਤੇ ਤੂੰ ਦਿਲੋਂ ਖੁਦਾ ਦਾ ਨਾਮ ਜਪੇ ਅਤੇ ਤੈਨੂੰ ਦੋਵਾਂ ਜਹਾਨਾਂ ਦੇ ਸੁੱਖ ਵਾਹਿਗੁਰੂ ਬਖਸ਼ ਦੇਵੇ, ਵਿਆਹ ਤਾਂ ਤੇਰੇ ਪਹਿਲਾਂ ਹੀ ਹੋਏ ਹੋਏ ਨੇ, ਅਤੇ ਉਸ ਲੜਕੀ ਨਾਲ ਵਿਆਹ ਕਰਾਉਣਾ ਕਿਉਂ ਜ਼ਰੂਰੀ? ਔਰ ਕਰਦਿਆਂ ਕਰਦਿਆਂ ਦੇ ਮਨ ਦੀ ਮੈਲ ਬਿਲਕੁਲ ਧੁੱਪ ਗਈ ਅਤੇ ਇਹਨੇ ਫਿਰ ਸਾਰੀ ਬਰਾਦਰੀ ਦੇ ਸਾਹਮਣੇ ਇਹ ਗੱਲ ਕਹੀ ਵੀ ਮੈਂ ਇਸ ਕਾਰਜ ਵਾਸਤੇ ਰੱਬ ਦਾ ਖੁਦਾ ਦਾ ਨਾਮ ਜਪਣ ਲੱਗਾ ਸੀ, ਪਰ ਹੁਣ ਮੈਨੂੰ ਇੱਛਾ ਕੋਈ ਨਹੀਂ, ਉਸੇ ਲੜਕੀ ਨੂੰ ਮੈਂ ਆਪਣੀ ਧੀ ਬਣਾ ਕੇ ਵਿਆਹਾਂ। ਆਪਣੇ ਕੋਲੋਂ ਮਾਇਆ ਖਰਚ ਕੇ ਨੇ ਉਹ ਲੜਕੀ ਧੀ ਬਣਾ ਕੇ ਵਿਆਹੀ, ਅਤੇ ਫਿਰ ਹਟਿਆ ਨਹੀਂ ਇਹ ਨਾਮ ਜਪਣੋਂ, ਸਾਰੀ ਉਮਰ ਫਿਰ ਭਜਨ ਕਰਦੇ ਇਹਨੇ ਬਤੀਤ ਕੀਤੀ, ਇੱਦਾਂ ਸੁਧਾਰ ਹੋ ਗਿਆ, ਐਸਾ ਹੈ ਵਾਹਿਗੁਰੂ ਦਾ ਨਾਮ। ਔਰ ਇਸੇ ਪ੍ਰਕਾਰ ਕੁਝ ਹੋਰ ਵੀ ਉਦਾਹਰਨਾਂ ਗ੍ਰੰਥਾਂ 'ਚ ਲਿਖੀਆਂ ਹੋਈਆਂ। ਇਸ ਤਰ੍ਹਾਂ ਇੱਕ ਰਾਜਾ ਸੀ ਅਤੇ ਉਹਦੇ ਘਰ ਇੱਕ ਬੀਬੀ ਜਾਇਆ ਕਰਦੀ ਸੀ ਸਫਾਈ ਕਰਨ ਲਈ। ਉਸ ਬੀਬੀ ਦਾ ਪਤੀ ਜਿਹੜਾ ਸੀ ਉਹ ਇੱਕ ਦਿਲ 'ਤੇ ਗੱਲ ਲਾ ਕੇ ਬਹਿ ਗਿਆ ਵੀ ਜਿਹੜੀ ਰਾਜੇ ਦੀ ਲੜਕੀ ਹੈ ਨਾ ਉਹਦਾ ਮੇਰੇ ਨਾਲ ਵਿਆਹ ਹੋਵੇ, ਮੈਂ ਉਹ ਲੜਕੀ ਆਪਣੇ ਘਰ ਵਸਾਉਣੀ ਚਾਹੁੰਦਾ। ਅਤੇ ਬੜਾ ਉਦਾਸ ਰਹਿਣ ਲੱਗ ਪਿਆ, ਬੜੀ ਚਿੰਤਾ 'ਚ, ਮਨ ਵਿੱਚ ਐਸੀ ਤੀਬਰ ਤੰਗ ਬਣ ਗਈ। ਅਤੇ ਉਸਦੀ ਘਰਵਾਲੀ ਨੇ ਉਸ ਲੜਕੀ ਨੂੰ ਦੱਸ ਦਿੱਤਾ ਵੀ ਆ। ਉਹ ਲੜਕੀ ਕਹਿਣ ਲੱਗੀ ਕੋਈ ਬਾਤ ਨਹੀਂ, ਲੜਕੀ ਸੀ ਧਰਮਾਤਮਾ ਭਗਤੀ ਕਰਨ ਵਾਲੀ, ਉਸਨੇ ਕਿਹਾ ਵੀ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ। ਉਹਨੂੰ ਮਿਲੀ ਉਹ ਲੜਕੀ ਅਤੇ ਮਿਲ ਕੇ ਕਿਹਾ ਵੀ ਮੈਂ ਵਿਆਹ ਤੇਰੇ ਨਾਲ ਕਰਾਵਾਂਗੀ, ਪਰ ਇੰਜ ਮੇਰੀ ਗੱਲ ਮੰਨ ਕੇ ਤੈਨੂੰ ਇਸ ਤਰ੍ਹਾਂ ਨਾਮ ਜਪਣਾ ਪੈਣਾ। ਰੱਬ ਦਾ ਨਾਮ ਜਪਣ ਲਾ ਦਿੱਤਾ। ਅਤੇ ਇਸ ਤਰ੍ਹਾਂ ਹੀ ਕੁਝ ਸਮੇਂ ਬਾਅਦ ਉਹਦਾ ਮਨ ਹੀ ਐਸਾ ਸੁਧਰ ਗਿਆ, ਇਸ ਤਰ੍ਹਾਂ ਪਰਮਾਤਮਾ ਦੀ ਭਗਤੀ 'ਚ ਲੱਗ ਗਿਆ ਕਿ ਉਹ ਇੱਛਾ ਹੀ ਜਾਂਦੀ ਰਹੀ। ਅਤੇ ਇਸ ਤਰ੍ਹਾਂ ਉਹਨੂੰ ਸਾਧ ਬਣਾ ਦਿੱਤਾ ਉਸ ਲੜਕੀ ਨੇ, ਐਸਾ ਪਰਮਾਤਮਾ ਦਾ ਨਾਮ ਹੈ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਉਦਾਹਰਣ ਆਈ ਹੈ, ਸਧਨਾ ਜੀ ਦਾ ਸ਼ਬਦ ਉਚਾਰਿਆ ਹੈ ਅਤੇ ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਵਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗ੍ਰਸੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂੜ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ, ਮੈਂ ਨਾਹੀਂ ਕਛ ਹਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਧਨਾ ਜਨ ਤੋਰਾ। ਸਧਨਾ ਜੀ ਦਾ ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ। ਪਾਕਿਸਤਾਨ 'ਚ ਸੱਖਰ ਭੱਖਰ ਰੋੜੀ ਦਾ ਇਲਾਕਾ, ਉੱਥੇ ਸਧਨਾ ਜੀ ਹੋਏ ਨੇ। ਇਹ ਸਧਨਾ ਭਗਤ ਜੀ ਜਿਹੜੇ ਹੋਏ ਨੇ, ਇਹਨਾਂ ਨੇ ਇਹ ਵਾਹਿਗੁਰੂ ਦੇ ਤਾਂ ਹੀ ਬੇਨਤੀ ਕਰਦਿਆਂ ਸ਼ਬਦ ਉਚਾਰਿਆ। ਪੁਰਾਣੇ ਸਮਿਆਂ ਦੀ ਘਟਨਾ ਵੀ ਇੱਕ ਤਰਖਾਣਾ ਦਾ ਮੁੰਡਾ ਜਿਹੜਾ ਸੀ, ਉਹਦੇ ਮਨ 'ਚ ਇਹ ਵਾਸ਼ਨਾ ਫੁਰੀ ਕਿ ਮੈਂ ਰਾਜੇ ਦੀ ਲੜਕੀ ਨਾਲ ਵਿਆਹ ਕਰਾਉਂ। ਔਰ ਉੱਧਰ ਲੜਕੀ ਦਾ ਪਤਾ ਲੱਗ ਗਿਆ ਇਸ ਨੂੰ, ਕਿਉਂਕਿ ਲੜਕੀ ਚਾਹੁੰਦੀ ਸੀ ਕਿ ਮੈਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ, ਮੈਂ ਭਗਵਾਨ ਨਾਲ ਵਿਆਹ ਕਰਾਉਣਾ। ਅਤੇ ਉਸ ਵੇਲੇ ਪਰਮਾਤਮਾ ਦਾ ਸਰਗੁਣ ਰੂਪ ਮੰਨਿਆ ਜਾਂਦਾ ਸੀ ਵਿਸ਼ਨੂੰ ਨੂੰ, ਅਤੇ ਇਸ ਕਰਕੇ ਉਹ ਵਿਸ਼ਨੂੰ ਦਾ ਧਿਆਨ ਧਰਦੀ ਸੀ ਕਿ ਮੈਂ ਵਿਸ਼ਨੂੰ ਨਾਲ ਹੀ ਸ਼ਾਦੀ ਕਰਾਉਣੀ ਹੈ, ਹੋਰ ਕਿਸੇ ਨਾਲ ਨਹੀਂ ਕਰਾਉਣੀ। ਇਹ ਤਰਖਾਣਾ ਦਾ ਮੁੰਡਾ ਜਿਹੜਾ, ਇਹਨੇ ਇੱਕ ਉੱਡਣ ਖਟੋਲਾ ਜਿਹਾ ਬਣਾਇਆ ਜਿਹੜਾ ਥੋੜ੍ਹਾ ਜਿਹਾ ਉੱਡ ਸਕੇ, ਜਿਹਨੂੰ ਬੰਨ੍ਹ ਕੇ ਸਰੀਰ ਨਾਲ। ਇਸ ਤਰ੍ਹਾਂ ਇਹਨੇ ਇੱਕ ਛੱਤ ਤੋਂ ਦੂਜੀ ਛੱਤ ਤੱਕ ਉੱਡਣ ਦਾ ਪ੍ਰਬੰਧ ਕਰ ਲਿਆ। ਅਤੇ ਇਸ ਤਰ੍ਹਾਂ ਇਹਨੇ ਬਨਾਉਟੀ ਆਪਣੇ ਸਰੀਰ ਨੂੰ ਬਾਹਾਂ ਲਾ ਲਈਆਂ, ਦੋ ਹੋਰ ਲਾ ਲਈ, ਮੁਕਟ ਮਗਟ ਸਿਰ 'ਤੇ ਲਾ ਲਿਆ ਅਤੇ ਉਹਦੇ ਮਹਿਲਾਂ 'ਤੇ ਜਾ ਉਤਰਿਆ। ਅਤੇ ਉਹਨੂੰ ਲੜਕੀ ਨੂੰ ਕਿਹਾ ਮੈਂ ਤਾਂ ਵਿਸ਼ਨੂੰ ਹਾਂ, ਭਗਵਾਨ ਹਾਂ। ਤਾਂ ਉਸ ਵੇਲੇ ਉਸ ਲੜਕੀ ਨੇ ਆਪਣੇ ਪਿਤਾ ਨੂੰ ਦੱਸ ਦਿੱਤਾ ਕਿ ਮੇਰੇ ਕੋਲ ਵਿਸ਼ਨੂੰ ਜੀ ਆ ਗਏ, ਮੈਨੂੰ ਮਿਲ ਗਏ, ਮੈਂ ਤਾਂ ਵਿਆਹ ਕਰਾ ਲਿਆ। ਇਹ ਸੀ ਵਿਕਾਰੀ ਬੰਦਾ ਅਤੇ ਭਗਵਾਨ ਦਾ ਰੂਪ ਧਾਰਿਆ ਸੀ, ਭੇਖ ਧਾਰਿਆ ਸੀ। ਅਤੇ ਉਹ ਲੜਕੀ ਨੇ ਆਪਣੇ ਪਿਤਾ ਨੂੰ ਜਦੋਂ ਦੱਸਿਆ ਵੀ ਮੇਰੇ ਕੋਲ ਤਾਂ ਵਿਸ਼ਨੂੰ ਜੀ ਆਉਂਦੇ ਨੇ, ਫਿਰ ਉਹ ਅਲੋਪ ਹੋ ਜਾਂਦੇ, ਚਲੇ ਜਾਂਦੇ। ਅਤੇ ਇਸ ਪ੍ਰਕਾਰ ਤੂੰ ਹੁਣ ਫੌਜਾਂ ਵਿਛਾ ਕੇ ਨਾ ਰੱਖ। ਉਹਨੇ ਫੌਜਾਂ ਤਿਆਗ ਦਿੱਤੀਆਂ, ਜੰਗੀ ਵਿਆਹ ਛੱਡ ਦਿੱਤਾ। ਕਿਸੇ ਦੂਸਰੇ ਰਾਜ ਦੇ ਰਾਜੇ ਨੇ ਹਮਲਾ ਕਰ ਦਿੱਤਾ ਉਹਦੇ ਉੱਤੇ। ਇਹ ਹੁਣ ਲੜਕੀ ਨੂੰ ਕਹੇ ਵੀ ਆਪਣੇ ਪਤੀ ਵਿਸ਼ਨੂੰ ਨੂੰ ਕਹੋ ਮੇਰੀ ਸਹਾਇਤਾ ਕਰਨ, ਮੇਰਾ ਰਾਜ ਨਾ ਖੁੱਸ ਜਾਏ। ਇਹਨੇ ਉਸ ਲੜਕੇ ਨੂੰ ਕਿਹਾ ਜਿਹੜਾ ਬਨਾਉਟੀ ਵਿਸ਼ਨੂੰ ਭਗਵਾਨ ਬਣਿਆ ਸੀ। ਤਾਂ ਉਹਨੇ ਫਿਰ ਭਗਵਾਨ ਦਾ ਆਰਾਧਨ ਕੀਤਾ ਕਿ ਮਹਾਰਾਜ ਮੈਂ ਤਾਂ ਤੇਰਾ ਭੇਖ ਧਾਰਿਆ ਅਤੇ ਹੁਣ ਆਪਣੇ ਨਾਮ ਦੀ ਪੈਜ ਆਪ ਰੱਖ। ਸੋ ਇਸ ਪ੍ਰਕਾਰ ਫਿਰ ਪ੍ਰਗਟ ਹੋ ਕੇ ਉਸ ਰਾਜੇ ਦੀ ਸਹਾਇਤਾ ਕੀਤੀ। ਅਤੇ ਸਧਨਾ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਕਾਮਾਰਥੀ ਸਵਾਰਥੀ, ਕਾਮ ਅਰਥੀ ਵਿਕਾਰ ਭੋਗਣ ਦਾ ਸਵਾਰਥੀ ਜਿਹੜਾ ਸੀ ਬੰਦਾ ਨਿੱਜ ਪ੍ਰਸਤ, ਉਹਦੀ ਖਾਤਰ ਤੂੰ ਪੈਜ ਰੱਖ ਲਈ, ਉਹਦੀ ਪੈਜ ਪ੍ਰਤੱਗਿਆ ਰੱਖੀ, ਅਤੇ ਅਸੀਂ ਤਾਂ ਦਿਲੋਂ ਨਾਮ ਜਪਦੇ ਹਾਂ ਤੇਰਾ। ਨਿਰਪ ਕੰਨਿਆਂ ਕੇ ਕਾਰਨ, ਰਾਜੇ ਦੀ ਕੰਨਿਆਂ ਦੀ ਪ੍ਰਾਪਤੀ ਵਾਸਤੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਵਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸ। ਤੇਰਾ ਗੁਣ ਉਪਕਾਰ ਸਾਡੇ 'ਤੇ ਕੀ ਹੋਇਆ ਜੇ ਕਰਮਾਂ ਦਾ ਫਲ ਸਾਨੂੰ ਭੋਗਣਾ ਹੀ ਪੈਣਾ। ਤੇਰਾ ਨਾਮ ਤਾਂ ਇਸੇ ਕਰਕੇ ਮਹਾਨ ਹੈ ਕਿ ਤੂੰ ਕਰਮ ਹੀ ਕੱਟ ਦਿੰਦਾ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਬੜੇ ਬੜੇ ਵੱਡੇ ਜਿਹੜੇ ਕਰਮ ਅਸੀਂ ਕੀਤੇ ਹਨ ਉਹਨਾਂ ਦਾ ਫਲ ਸਾਨੂੰ ਜੇ ਭੋਗਣਾ ਪਏ ਤਾਂ ਕਦੇ ਅਸੀਂ ਛੁੱਟ ਹੀ ਨਹੀਂ ਸਕਦੇ। ਸਾਰੇ ਚੰਗੇ ਕਰਮ ਨਹੀਂ ਅਸੀਂ ਕੀਤੇ, ਬੁਰੇ ਵੀ ਕੀਤੇ ਹੋਏ ਹੋਏ ਨੇ। ਅਤੇ ਵਾਹਿਗੁਰੂ ਦਾ ਨਾਮ ਇਸ ਕਰਕੇ ਸਤਿਗੁਰੂ ਨੇ ਜਪਾਇਆ ਵੀ ਇਹ ਨਾਮ ਹੀ ਇੱਕ ਤਾਂ ਮਨ ਦੀ ਮੈਲ ਧੋਂਦਾ, ਗਿਆਨ ਅੰਦਰ ਉਤਪੰਨ ਹੁੰਦਾ ਅਤੇ ਪਿਛਲਿਆਂ ਦਾ ਬੰਦਾ ਪਛਤਾਵਾ ਕਰਦਾ, ਅੱਗੇ ਵਾਸਤੇ ਸੁਧਾਰ ਹੋ ਜਾਂਦਾ। ਬਾਕੀ ਜੇ ਕਰਮਾਂ ਦੀ ਸਿੱਖਿਆ ਨਾ ਵੀ ਆਹ ਕਰੋ ਅਤੇ ਆਹ ਨਾ ਕਰੋ, ਉਹ ਤਾਂ ਸ਼ੀਸ਼ਾ ਸ਼ੀਸ਼ਾ ਸਾਡਾ ਚਿਹਰਾ ਵਿਖਾ ਦਏਗਾ ਵੀ ਕਿਹੋ ਜਿਹਾ, ਸਾਡੇ ਥਿੰਮ ਦਾਗ ਸਿਆਹੀ ਆ, ਗਾਰਾ ਲੱਗਾ ਹੈ ਮੂੰਹ 'ਤੇ, ਉਹ ਸ਼ੀਸ਼ਾ ਸਾਫ਼ ਨਹੀਂ ਕਰ ਸਕਦਾ। ਬਸ ਬਾਕੀ ਉਪਦੇਸ਼ ਇਹੀ ਅਰਥ ਰੱਖਦਾ, ਬਾਕੀ ਕਰਮ ਜਿਹੜੇ ਦੱਸੇ ਗਏ ਨੇ। ਇੱਕ ਪਰਮਾਤਮਾ ਦਾ ਸਿਮਰਨ ਹੈ ਜੋ ਮਨ ਦੀ ਮੈਲ ਧੋ ਦਿੰਦਾ, ਪਿਛਲੇ ਕਰਮਾਂ ਦਾ ਖੰਡਨ ਕਰ ਦਿੰਦਾ ਹੈ ਅਤੇ ਜੀਵ ਬਖਸ਼ਿਆ ਜਾਂਦਾ। ਕੋਟ ਖਤੇ ਖਿਨ ਬਖਸ਼ਣ ਹਾਰਾ, ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬਗ ਰਸ। ਸ਼ੇਰ ਦੀ ਸ਼ਰਨ ਕਿਸ ਵਾਸਤੇ ਜਾਣਾ ਜੇ ਗਿੱਦੜਾਂ ਨੇ ਘੇਰੀ ਫਿਰਨਾ, ਭਾਵ ਜਿਹੜੇ ਸਾਡੇ ਮਾੜੇ ਕਰਮ ਨੇ ਉਹ ਗਿੱਦੜਾਂ ਵਰਗੇ, ਅਤੇ ਤੂੰ ਸ਼ੇਰ ਆ, ਤੇਰੀ ਸ਼ੇਰ ਦੀ ਸ਼ਰਨ 'ਤੇ ਆਉਣ ਦਾ ਤਾਂ ਹੀ ਲਾਭ ਹੈ ਜੇ ਗਿੱਦੜ ਨਾ ਘੇਰ ਸਕਣ। ਇਸ ਪ੍ਰਕਾਰ ਵਾਹਿਗੁਰੂ ਨਾਲ ਹਮੇ ਨਾਲ ਅਪਣੱਤ ਨਾਲ ਬਚਨ ਕੀਤੇ ਨੇ ਭਗਤਾਂ ਨੇ ਕਿ ਅਸੀਂ ਤੇਰਾ ਜੇ ਨਾਮ ਜਪਦੇ ਹਾਂ ਅਤੇ ਤੇਰੇ ਨਾਮ ਦੀ ਇਹ ਮਹਾਨਤਾ ਹੈ ਕਿ ਤੂੰ ਸਾਡੇ ਕਰਮ ਕੱਟ ਦਿੰਦਾ, ਤੂੰ ਸਾਡੇ ਸਾਰੇ ਗੁਨਾਹ ਖਤੇ ਮੁਆਫ ਕਰਕੇ ਸਾਨੂੰ ਮਿਲਾ ਲੈਣ ਵਾਲਾ। ਇਸ ਪ੍ਰਕਾਰ ਦੂਜੀ ਗੱਲ ਇਹ ਕਿ ਸਾਡੀ ਇੱਛਾਵਾਂ ਸਾਡੀਆਂ ਜ਼ਿਆਦੀਆਂ ਅਤੇ ਸੇਵਾ ਸਿਮਰਨ ਦੀ ਕਮਾਈ ਹੈ ਹੀ ਨਹੀਂ, ਬਹੁਤ ਘੱਟ ਆ ਜਾਂ ਸੇਵਾ ਥੋੜ੍ਹੀ ਮੰਗਣ ਬਹੁਤਾ। ਪਹਿਲਾਂ ਪਹਿਲ ਤਾਂ ਇੱਛਾਵਾਂ ਦੀ ਪੂਰਤੀ ਹੋਵੇਗੀ। ਜੇ ਕੋਈ ਇੱਛਾ ਨੂੰ ਲੈ ਕੇ ਨਾਮ ਜਪਣ ਲੱਗਾ, ਐਸਾ ਨਹੀਂ ਕਿ ਅਸੀਂ ਇੱਛਾਵਾਂ ਤੁਰੇ, ਤਾਂ ਸਾਰੇ ਜਿੰਨੇ ਵੀ ਇਸ ਪਾਸੇ ਕੋਈ ਤੁਰਿਆ, ਗੁਰਦੁਆਰਾ ਸਾਹਿਬ ਆਉਂਦਾ, ਤੀਰਥ ਯਾਤਰਾ ਕਰਦਾ, ਕੋਈ ਵੀ ਕਰਮ ਕਰਦਾ ਅਤੇ ਇੱਛਾ ਅੰਦਰ ਹੁੰਦੀ ਹੈ। ਔਰ ਜੇ ਕੋਈ ਵਾਹਿਗੁਰੂ ਦਾ ਨਾਮ ਜਪੇ, ਸਿਮਰੇ, ਸੇਵਾ ਕਰੇ, ਤਾਂ ਪਹਿਲਾਂ ਪਹਿਲ ਜਿਹੜੀ ਤੀਬਰ ਇੱਛਾ ਹੈ ਉਹ ਪੂਰੀ ਹੁੰਦੀ ਹੈ, ਫਿਰ ਹੋਰ ਸਹਿਜੇ ਸਹਿਜੇ ਇੱਛਾਵਾਂ ਪੂਰੀਆਂ ਹੁੰਦੀਆਂ। ਜਿੰਨਾ ਵੱਧ ਸੇਵਾ ਸਿਮਰਨ ਦੀ ਕਮਾਈ ਹੋਵੇ ਉਨੀ ਛੇਤੀ ਇੱਛਾ ਪੂਰੀ ਹੁੰਦੀ ਹੈ। ਅਤੇ ਫਿਰ ਜਦੋਂ ਮਨ ਦੀਆਂ ਵਾਸ਼ਨਾਵਾਂ ਮੁੱਕ ਜਾਂਦੀਆਂ, ਇੱਛਾਵਾਂ ਮੁੱਕ ਜਾਂਦੀਆਂ ਹਨ, ਉਦੋਂ ਫੁਰਨਾ ਕੋਈ ਨਹੀਂ ਫੁਰਦਾ, ਫਿਰ ਇੱਛਾ ਰਹਿ ਨਹੀਂ। ਪਹਿਲਾਂ ਤਾਂ ਇੱਛਾ ਬਦਲਦੀਆਂ ਨੇ, ਪਹਿਲਾਂ ਇੱਛਾ ਸੰਸਾਰੀ ਅਤੇ ਫਿਰ ਭਗਤੀ ਸਿਮਰਨ ਦੀ, ਆਤਮ ਗਿਆਨ ਦੀ, ਆਤਮਕ ਆਨੰਦ ਦੀ ਇੱਛਾ, ਇਹੋ ਜਿਹੀਆਂ ਇੱਛਾ ਬਣ ਜਾਂਦੀਆਂ ਹਨ। ਫਿਰ ਇਹ ਇੱਛਾਵਾਂ ਵੀ ਇੱਕ ਦਿਨ ਮੁੱਕ ਜਾਂਦੀਆਂ ਹਨ, ਫਿਰ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਸ ਪ੍ਰਕਾਰ ਸੰਤ ਜਰਨੈਲ ਸਿੰਘ ਖਾਲਸਾ ਜੀ ਦਾ ਭਰਾ ਉਹਨੂੰ ਕਹਿਣ ਲੱਗਾ, ਭਾਈ ਜਰਨੈਲ ਸਿੰਘ, ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਕੀ ਪ੍ਰਾਪਤ ਹੁੰਦਾ, ਅਤੇ ਤੂੰ ਬਾਣੀ ਬੜੀ ਪੜ੍ਹਦਾ ਰਹਿੰਦਾ, ਦੱਸ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਇੱਛਾ ਪੂਰੀ ਹੋ ਜਾਂਦੀ। ਉਹਨਾਂ ਨੇ ਕਿਹਾ ਵੀ ਜੇ ਮਨ ਲਾ ਕੇ ਪ੍ਰੇਮ ਪੂਰਵਕ ਸ਼ੁੱਧ ਗੁਰਬਾਣੀ ਦਾ ਪਾਠ ਕਰੀਏ ਤਾਂ ਸਤਿਗੁਰੂ ਮਹਾਰਾਜ ਗੁਰਗੱਦੀ ਦੇਣ ਨੂੰ ਤਿਆਰ ਹੋ ਜਾਂਦਾ, ਗੁਰਗੱਦੀ ਦੇ ਸਕਦੇ ਨੇ, ਐਡੀ ਵੱਡੀ ਬਖਸ਼ਿਸ਼। ਭਾਈ ਗੋਪਾਲਾ ਜੀ ਹੋਏ ਆ ਅਤੇ ਉਹਨਾਂ ਕੋਲੋਂ ਛੇਵੇਂ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਸੀ ਅਤੇ ਹਜ਼ੂਰ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸਨ, ਪਰ ਭਾਈ ਗੋਪਾਲੇ ਦੇ ਮਨ 'ਚ ਅਖੀਰ 'ਤੇ ਜਾ ਕੇ ਫੁਰਨਾ ਫੁਰਿਆ ਕਿ ਸਤਿਗੁਰੂ ਸ਼ਾਇਦ ਉੱਠ ਚੱਲੇ ਹਨ, ਅਤੇ ਪਤਾ ਨਹੀਂ ਖੁਸ਼ ਨਹੀਂ ਹੋਏ ਪਾਠ ਸੁਣ ਕੇ। ਮੇਰੀ ਤਾਂ ਇੱਛਾ ਸੀ ਕਿ ਉਹ 1.25 ਲੱਖ ਦਾ ਘੋੜਾ, ਕਾਬਲ ਦੀ ਸੰਗਤ ਨੇ 4-5 ਘੋੜੇ ਭੇਟਾ ਕੀਤੇ ਸੀ, ਉਹ ਇੱਕ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ, ਇੱਕ ਭਾਈ ਗੁਰਦਾਸ ਨੂੰ, ਇੱਕ ਬਾਬਾ ਬੁੱਢਾ ਜੀ ਨੂੰ, ਇੱਕ ਹਜ਼ੂਰ ਨੇ ਆਪਣੀ ਸਵਾਰੀ ਲਈ ਰੱਖਿਆ ਸੀ, ਅਤੇ ਇੱਕ ਘੋੜਾ ਜੇ ਹੈ ਤਬੇਲੇ 'ਚ ਉਹ ਮੈਨੂੰ ਬਖਸ਼ ਦੇਣ। ਤਾਂ ਹਜ਼ੂਰ ਨੇ ਫਿਰ ਗੋਡਾ ਨਵਾ ਲਿਆ ਅਤੇ ਭਾਈ ਗੋਪਾਲੇ ਨੂੰ ਕਿਹਾ ਸੀ, ਅਸੀਂ ਤਾਂ ਗੁਰਗੱਦੀ ਦੇਣ ਨੂੰ, ਸਭ ਕੁਝ ਦੇਣ ਨੂੰ ਤਿਆਰ ਹੋ ਗਏ ਸੀ, ਪਰ ਹੁਣ ਦੱਸ ਕੀ ਮਨ 'ਚ ਫੁਰਨਾ। ਉਹਨੇ ਫਿਰ ਘੋੜੇ ਦੀ ਇੱਛਾ ਪ੍ਰਗਟ ਕੀਤੀ ਤਾਂ ਹਜ਼ੂਰ ਨੇ ਘੋੜਾ ਮੰਗਾਇਆ, 1.25 ਲੱਖ ਦੀ ਕਾਠੀ ਵੀ ਸੁਨਹਿਰੀ ਪਾਈ ਉੱਤੇ, ਅਤੇ ਮਹਾਰਾਜ ਕਹਿੰਦੇ ਇਹ ਵੀ ਵੱਡੀ ਚੀਜ਼ ਨੇ, ਸੋਨੇ ਦੀਆਂ ਮੋਹਰਾਂ ਖੁਰਜੀਆਂ ਭਰ ਕੇ ਉੱਤੇ ਲੱਦੀਆਂ। ਕਹਿੰਦੇ ਭਾਈ ਗੋਪਾਲਿਆ ਵੀ ਤੇਰੇ ਖਾਨਦਾਨ ਨੇ ਕਦੇ ਮੁਕਾ ਲੈਣੀ ਹੈ, ਪਰ ਅਸੀਂ ਬਹੁਤੇ ਪ੍ਰਸੰਨ ਹਾਂ, ਤੈਨੂੰ ਹੋਰ ਵੀ ਕੁਝ ਦੇਣਾ ਚਾਹੁੰਦੇ ਹਾਂ, ਤੇਰੀਆਂ ਸਾਰੀਆਂ ਕੁਲਾਂ ਦਾ ਉਧਾਰ, ਜਦੋਂ ਤੋਂ ਤੇਰੀ ਕੁਲ ਦੁਨੀਆ ਚੱਲੀ ਉਦੋਂ ਤੋਂ ਲੈ ਕੇ ਸਾਰੀਆਂ ਕੁਲਾਂ ਦਾ ਉਧਾਰ, ਇਹ ਬਖਸ਼ਿਸ਼ ਕੀਤੀ। ਤਾਂ ਸੰਤਾਂ ਦਾ ਭਰਾ ਕਹਿਣ ਲੱਗਾ ਵੀ ਨਹੀਂ, ਮੇਰਾ ਮਤਲਬ ਵੀ ਕੋਈ ਦੁਨਿਆਵੀ ਇੱਛਾ ਵੀ ਪੂਰੀ ਹੋ ਜਾਂਦੀ। ਕਹਿਣ ਲੱਗੇ ਬਿਲਕੁਲ। ਅਗਲੇ ਦਿਨ ਉਹਨੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਆਪਣੀ ਡਿਊਟੀ 'ਤੇ ਚਲਾ ਗਿਆ, ਕੋਈ ਜੋਬ ਕਰਦਾ ਸੀ। ਸ਼ਾਮਾਂ ਨੂੰ ਵਾਪਸ ਆਇਆ ਅਤੇ ਕਹਿਣ ਲੱਗਾ, ਭਾਈ ਜਰਨੈਲ ਸਿੰਘ, ਮੈਂ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਇੱਛਾ ਤਾਂ ਪੂਰੀ ਨਹੀਂ ਹੋਈ। ਤਾਂ ਸੰਤ ਕਹਿਣ ਲੱਗੇ, ਭਾਈ ਸਾਹਿਬ ਸੱਚ ਦੱਸਿਓ, ਅਜੇ ਤੁਸੀਂ 2 ਪੌੜੀਆਂ ਨਹੀਂ ਸੀ ਪੜ੍ਹੀਆਂ ਅਤੇ ਵਿੱਚੋਂ ਹੀ ਖਲੋ ਕੇ ਪਾਠ ਛੱਡਤਾ, ਘਰ ਵਾਲੀ ਨੂੰ ਆਵਾਜ਼ ਮਾਰੀ ਵੀ ਛੇਤੀ ਛੇਤੀ ਪਰੌਂਠੇ ਲਾ, ਮੈਂ ਡਿਊਟੀ 'ਤੇ ਜਾਣਾ। ਅਤੇ ਇਸ ਤਰ੍ਹਾਂ ਦੋ ਚਾਰ ਪੌੜੀਆਂ ਹੋਰ ਪੜ੍ਹੀਆਂ ਅਤੇ ਮਨ 'ਚ ਖਿਆਲ ਆਇਆ ਕੀ ਇੱਛਾ ਰੱਖਣੀ, ਕੀ ਮੰਗਣਾ ਗੁਰੂ ਮਹਾਰਾਜ ਤੋਂ। ਤਾਂ ਫਿਰ ਤੂੰ ਕਿਹਾ ਕਿ ਮੇਰੇ ਪੁੱਤ ਨੂੰ ਨੌਕਰੀ ਮਿਲ ਜਾਏ। ਚਾਰ ਕੁ ਪੌੜੀਆਂ ਹੋਰ ਪੜ੍ਹੀਆਂ ਅਤੇ ਫਿਰ ਮਨ 'ਚ ਖਿਆਲ ਆਇਆ ਵੀ ਮੇਰਾ ਵੀ ਅਹੁਦਾ ਵੱਧ ਜਾਏ। ਫਿਰ ਖਿਆਲ ਆਇਆ ਵੀ ਜ਼ਮੀਨ ਵੀ ਮੁੰਡੇ ਵਾਸਤੇ ਜ਼ਿਆਦਾ ਚਾਹੀਦੀ। ਤੇਰਾ ਮਨ ਤਾਂ ਰਿਹਾ ਹੀ ਇਸ ਪਾਸੇ, ਜਪਜੀ ਸਾਹਿਬ ਤੇ ਮਨ ਲੱਗਾ ਹੀ ਨਹੀਂ, ਘੜੀ ਦੋ ਘੜੀ, ਮਿੰਟ ਸੈਕਿੰਡ ਨਹੀਂ ਲੱਗਾ। ਇਸ ਤਰ੍ਹਾਂ ਮਨ ਆ ਜਿਹੜਾ ਸਾਡਾ, ਇਹਦੇ 'ਚ ਹੋਰ ਹੋਰ ਚੀਜ਼ਾਂ ਵਸੀਆਂ, ਸਿਮਰਨ ਤਾਂ ਹੋਰਨਾਂ ਚੀਜ਼ਾਂ ਦਾ ਹੁੰਦਾ, ਜਪਣ ਵੱਲ ਸਿਮਰਨ ਵੱਲ ਤਾਂ ਮਨ ਲੱਗਦਾ ਹੀ ਨਹੀਂ। ਘਾਟ ਸਾਡੇ 'ਚ ਹੀ ਆ, ਸੇਵਾ ਥੋੜ੍ਹੀ ਮੰਗਣ ਬਹੁਤਾ। ਪਰ ਜੇ ਕੋਈ ਇਸ ਪਾਸੇ ਲੱਗ ਜਾਏ ਤਾਂ ਇੱਛਾਵਾਂ ਤਾਂ ਕੋਈ ਵੱਡੀ ਚੀਜ਼ ਨਹੀਂ, ਇਹ ਤਾਂ ਤੁਛ ਚੀਜ਼ਾਂ ਹਨ, ਇਹ ਤਾਂ ਪੂਰੀਆਂ ਹੋ ਜਾਂਦੀਆਂ। ਮਹਾਰਾਜ ਦਾ ਨਾਮ ਤਾਂ ਇੱਛਾਵਾਂ ਮੇਟ ਹੀ ਦਿੰਦਾ। ਪਹਿਲਾਂ ਇੱਛਾਵਾਂ ਬਦਲਦੀਆਂ ਹਨ ਸਿਮਰਨ ਦੁਆਰਾ, ਜਿਵੇਂ ਜਿਵੇਂ ਅਗਿਆਨ ਘਟਦਾ ਗਿਆਨ ਵੱਧਦਾ, ਅਤੇ ਫਿਰ ਇੱਛਾਵਾਂ ਮੁੱਕ ਹੀ ਜਾਂਦੀਆਂ, ਲਾਲਸਾ ਹੀ ਰਹਿ ਜਾਂਦੀ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕੌਣ ਲਾਰੇ। ਸੋ ਇਸ ਪ੍ਰਕਾਰ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਿਵੇਂ ਰਾਜਾ ਰਾਮ ਰਾਏ ਹੋਇਆ ਅਸਾਮ ਦੇ ਵਿੱਚ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ਰਨ 'ਚ ਆਉਂਦਾ ਸੀ, ਸਤਸੰਗੀ ਬਣ ਗਿਆ ਸੀ। ਪਹਿਲਾਂ ਉਹਦੇ ਮਨ 'ਚ ਇੱਛਾ ਸੀ ਵੀ ਮੇਰਾ ਪੁੱਤ ਹੋਵੇ, ਲੜਕਾ ਔਲਾਦ ਹੈ ਹੀ ਨਹੀਂ। ਅਤੇ ਸੰਗਦਾ ਮੰਗ ਨਾ ਸਕਿਆ ਸਤਿਗੁਰਾਂ ਦੇ ਪਾਸੋਂ, ਪਰ ਸਤਸੰਗੀ ਬਣਿਆ ਰਿਹਾ। ਅਤੇ ਫਿਰ ਇੱਕ ਦਿਨ ਹਜ਼ੂਰ ਨੇ ਆਪ ਪੁੱਛਿਆ ਵੀ ਰਾਜਾ, ਆਮ ਤੌਰ 'ਤੇ ਤੈਨੂੰ ਅਸੀਂ ਖੁਸ਼ ਪ੍ਰਸੰਨ ਵੇਖਦੇ ਹਾਂ, ਪਰ ਕਦੇ ਕਦੇ ਤੇਰੇ ਚਿਹਰੇ 'ਤੇ ਉਦਾਸੀ ਫੇਰਾ ਮਾਰਦੀ ਹੈ, ਜੋ ਕੁਝ ਦਿਲ ਵਿੱਚ ਹੈ ਪ੍ਰਗਟ ਕਰ। ਤਾਂ ਇਹ ਪਹਿਲਾਂ ਸ਼ਰਮਾਇਆ, ਫਿਰ ਇਹਨੇ ਆਖਰ ਕਿਹਾ ਵੀ ਮਹਾਰਾਜ, ਹਾਂ ਪਹਿਲਾਂ ਤਾਂ ਇੱਛਾ ਸੀ ਕਿ ਪੁੱਤ ਚਾਹੀਦਾ, ਜਿਵੇਂ ਅਸੀਂ ਸੰਸਾਰੀ ਜਿੰਨੇ ਵੀ ਹਾਂ ਇੱਛਾ ਰੱਖਦੇ ਹੀ ਹਾਂ ਵੀ ਪੁੱਤ ਪੋਤਰੇ ਚਾਹੀਦੇ ਨੇ। ਪਰ ਇੱਕ ਹੈ ਚੰਮ ਮੰਗਣਾ ਸਿਰਫ ਚਮੜਾ, ਅਤੇ ਇੱਕ ਉਹ ਗੁਰਮੁਖ ਪਿਆਰੇ ਨੇ ਬੰਦਗੀ ਵਾਲੇ, ਜਿਹੜੇ ਮੰਗਦੇ ਹਨ ਕਿ ਕੋਈ ਧਰਮਾਤਮਾ, ਕੋਈ ਗੁਰਮੁਖ, ਕੋਈ ਬੰਦਗੀ ਵਾਲਾ ਚੰਗਾ ਗੁਰਸਿੱਖ ਪਿਆਰਾ ਬੱਚਾ ਸਾਨੂੰ ਬਖਸ਼ੋ ਮਹਾਰਾਜ, ਜਿਹੜਾ ਕੁਲਾਂ ਤਾਰਦਾ। ਔਰ ਇਸ ਪ੍ਰਕਾਰ ਹੀ ਪਹਿਲਾਂ ਇੱਛਾ ਸੀ ਰਾਜਕੁਮਾਰ ਦੀ, ਪਰ ਹੁਣ ਮਹਾਰਾਜ ਬਦਲ ਗਈ। ਹੁਣ ਖਿਆਲ ਇਹ ਉਪਜਦਾ ਵੀ ਮੈਂ ਅਤੇ ਰਾਣੀ ਜਦੋਂ ਇਸ ਦੁਨੀਆਂ ਤੋਂ ਚਲੇ ਗਏ, ਪਤਾ ਨਹੀਂ ਵਜ਼ੀਰ ਕੀ ਸਲਾਹ ਕਰਕੇ ਕਿਹਨੂੰ ਤਖ਼ਤ 'ਤੇ ਬਿਠਾਉਣਗੇ, ਉਹ ਚੰਗਾ ਰਾਜ ਕਰੇ ਕਿ ਬੁਰਾ ਰਾਜ ਕਰੇ, ਪ੍ਰਜਾ ਨੂੰ ਦੁਖੀ ਕਰੇ ਜਾਂ ਸੁਖੀ ਕਰੇ, ਸਾਨੂੰ ਨਹੀਂ ਪਤਾ। ਇਹ ਇੱਛਾ ਸੀ ਹੁਣ ਕਿ ਕੋਈ ਆਪਣਾ ਬੱਚਾ ਹੁੰਦਾ ਅਤੇ ਉਹਨੂੰ ਚੰਗੀ ਤਾਲੀਮ ਦੇ ਕੇ, ਚੰਗੀ ਸਿੱਖਿਆ ਦੇ ਕੇ, ਤੁਹਾਡੀ ਚਿਰਨੀ ਲਾ ਕੇ ਗੁਰਮੁਖ ਬਣਾਉਂਦੇ ਅਤੇ ਚੰਗਾ ਧਰਮ ਦਾ ਰਾਜ ਕਰਦਾ, ਪ੍ਰਜਾ ਨੂੰ ਸੁਖੀ ਰੱਖਦਾ। ਤਾਂ ਮਹਾਰਾਜ ਕਹਿਣ ਲੱਗੇ, ਰਾਜਾ ਇਹ ਇੱਛਾ ਚੰਗੀ ਹੈ, ਬੁਰੀ ਨਹੀਂ, ਥੋੜ੍ਹਾ ਨੇੜੇ ਹੋ। ਤਾਂ ਹਜ਼ੂਰ ਨੂੰ ਕਿਸੇ ਸਿੱਖ ਨੇ ਇੱਕ ਛਾਪ, ਇੱਕ ਮੁੰਦਰੀ ਭੇਟਾ ਕੀਤੀ ਸੀ, ਹਜ਼ੂਰ ਨੇ ਹਸਤਕਮਲਾਂ 'ਚ ਫੜੀ ਹੋਈ ਸੀ, ਉਹ ਉਂਗਲੀ 'ਚ ਧਾਰਨ ਨਹੀਂ ਸੀ ਕੀਤੀ। ਤਾਂ ਹਜ਼ੂਰ ਕਹਿੰਦੇ, ਨੇੜੇ ਆ ਰਾਜਾ। ਜਦੋਂ ਨੇੜੇ ਆਇਆ ਤਾਂ ਹਜ਼ੂਰ ਨੇ ਉਹਦੇ ਸਰੀਰ ਨਾਲ ਉਹ ਮੁੰਦਰੀ ਛੁਆਈ, ਉਸ ਮੁੰਦਰੀ ਦੇ ਉੱਪਰ ਇੱਕ ਓਅੰਕਾਰ ਉਕਰਿਆ ਹੋਇਆ ਸੀ। ਤਾਂ ਹਜ਼ੂਰ ਕਹਿੰਦੇ, ਲੈ ਰਾਜਾ, ਜਿਹੜਾ ਬੱਚਾ ਰਾਜਕੁਮਾਰ ਤੇਰੇ ਘਰ ਜਨਮ ਲੈ ਕੇ ਆਵੇਗਾ ਨਾ, ਜਨਮ ਤੋਂ ਉਹਦੇ ਮਸਤਕ 'ਤੇ ਆਹ ਇੱਕ ਓਅੰਕਾਰ ਦਾ ਚਿੰਨ੍ਹ ਹੋਵੇਗਾ। ਇਹ ਨਿਸ਼ਾਨੀ ਇਸ ਗੱਲ ਦੀ ਵੀ ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਸਾਨੂੰ ਪ੍ਰਾਪਤ ਹੋਇਆ। ਤਾਂ ਉਹ ਜਿਹੜਾ ਬੱਚਾ ਜੰਮਿਆ ਉਹਦਾ ਨਾਂ ਰੱਖਿਆ ਗਿਆ ਰਤਨ ਰਾਏ। ਅਜੇ ਰਾਜੇ ਨੇ ਛੋਟੀ ਉਮਰ ਦਾ ਸੀ ਬੱਚਾ, ਅਤੇ ਉਧਰੋਂ ਰਾਜਾ ਚੜ੍ਹਾਈ ਕਰਨ ਲੱਗਾ, ਆਪਣੀ ਧਰਮ ਪਤਨੀ ਨੂੰ ਕਿਹਾ ਵੀ ਇੱਛਾ ਅਜੇ ਪੂਰੀ ਨਹੀਂ ਹੋਈ, ਬੱਚਾ ਤਾਂ ਮਿਲਿਆ ਪਰ ਅਜੇ ਛੋਟੀ ਉਮਰ ਦਾ, ਇਹਦੀ ਪਰਵਰਿਸ਼ ਚੰਗੇ ਢੰਗ ਨਾਲ ਕਰਨੀ, ਚੰਗੇ ਸੰਸਕਾਰ ਪਾਉਣੇ, ਗੁਰੂ ਘਰ ਦਾ ਉਪਦੇਸ਼ ਇਹਨੂੰ ਸੁਣਾਉਣਾ, ਪਰਮਾਤਮਾ ਬਣਾਉਣਾ, ਇਹ ਤੇਰੀ ਜ਼ਿੰਮੇਵਾਰੀ। ਰਾਜਾ ਚੜ੍ਹਾਈ ਕਰ ਗਿਆ ਅਤੇ ਉਸ ਬੱਚੇ ਨੂੰ ਮਾਂ ਰਾਣੀ ਕੋਲ ਬਿਠਾ ਕੇ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦੀ ਸੀ। ਅਤੇ ਇੱਕ ਦਿਨ ਰਾਜਕੁਮਾਰ ਦੀ ਦਸਤਾਰ ਖੁੱਲ੍ਹ ਗਈ ਖੇਡਦਿਆਂ, ਉਹ ਸ਼ੀਸ਼ੇ ਮੂਹਰੇ ਖਲੋ ਕੇ ਦਸਤਾਰ ਬੰਨ੍ਹਣ ਲੱਗਾ ਅਤੇ ਮੱਥੇ 'ਤੇ ਇੱਕ ਓਅੰਕਾਰ ਉਹਨੇ ਦੇਖਿਆ। ਉਹਨੂੰ ਪਤਾ ਨਹੀਂ ਸੀ, ਮਾਂ ਨੂੰ ਪੁੱਛਿਆ, ਮਾਤਾ ਜੀ ਇਹ ਕੋਈ ਸੱਟ ਲੱਗੀ ਸੀ ਬਚਪਨ ਵਿੱਚ? ਮਾਂ ਨੇ ਕਿਹਾ, ਨਹੀਂ ਬੇਟਾ ਇਹ ਸੱਟ ਨਹੀਂ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਇਹ ਉਹਨਾਂ ਦਾ ਚਿੰਨ੍ਹ ਹੈ। ਤਾਂ ਫਿਰ ਉਸ ਪੁੱਛਿਆ ਕਿ ਮਹਾਰਾਜ, ਮਾਤਾ ਮੈਨੂੰ ਉਹਨਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਾਏ? ਕਹਿਣ ਲੱਗੀ, ਬੇਟਾ ਉਹ ਤਾਂ ਸ਼ਹੀਦੀ ਪ੍ਰਾਪਤ ਕਰ ਗਏ। ਰਾਜਕੁਮਾਰ ਉਦਾਸ ਹੋਇਆ ਅਤੇ ਵਿਰਾਗ ਕਰਨ ਲੱਗਾ, ਮੈਂ ਤਾਂ ਮਾਤਾ ਜੀ ਉਹਨਾਂ ਦੇ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ। ਤਾਂ ਮਾਂ ਨੇ ਕਿਹਾ, ਨਹੀਂ ਬੇਟਾ ਉਹਨਾਂ ਦੇ ਸਾਹਿਬਜ਼ਾਦਾ ਜੋ ਹਨ ਗੁਰਗੱਦੀ 'ਤੇ ਉਹੀ ਸਰੂਪ ਨੇ, ਕੋਈ ਫਰਕ ਨਹੀਂ। ਅੱਛਾ ਮਾਂ ਜੀ ਚਲੀਏ ਫਿਰ ਦਰਸ਼ਨ ਕਰਨ। ਬੇਟਾ ਅਸੀਂ ਰਾਜੇ ਲੋਕ ਹਾਂ, ਸਧਾਰਨ ਲੋਕ ਨਹੀਂ, ਚੰਗੇ ਤੋਹਫੇ ਭੇਟਾਵਾਂ ਵਧੀਆ ਵਧੀਆ ਚੀਜ਼ਾਂ ਲੈ ਕੇ ਜਾਣਾ ਭੇਟਾ ਲੈ ਕੇ। ਤਾਂ ਫਿਰ ਰਾਜੇ ਨੇ ਰਤਨ ਰਾਏ ਨੇ ਅਸਾਮ ਦੇ ਜੰਗਲ ਵਿੱਚੋਂ ਇੱਕ ਮਕਨਾ ਹਾਥੀ ਪਕੜਾਇਆ। ਉਹ ਸੀ ਇੱਕ ਰਸ ਕਾਲੇ ਰੰਗ ਦਾ ਅਤੇ ਚਿੱਟੀ ਲਕੀਰ ਸੀ ਲੈ ਕੇ ਸੁੰਡ ਤੋਂ ਪੂਛ ਤੱਕ, ਖਾਸ ਕਿਸਮ ਦਾ ਹਾਥੀ ਸੀ। ਉਹਦੇ 'ਤੇ ਮਹਾਵਤ ਲਾਇਆ ਗਿਆ ਸਪੈਸ਼ਲ। 6 ਮਹੀਨੇ ਉਸ ਹਾਥੀ ਨੂੰ ਟ੍ਰੇਨਿੰਗ ਦਿੱਤੀ ਗਈ, ਜੋੜਾ ਸੁੰਡਣਾ, ਫੜ ਕੇ ਅੱਗੇ ਕਰਨਾ, ਸਿੰਘਾਸਣ 'ਤੇ ਬੈਠੇ ਵਿਅਕਤੀ ਦੇ ਸੀਸ 'ਤੇ ਚੌਰ ਕਰਨਾ, ਜੇ ਉਹ ਤੀਰ ਚਲਾਏ ਤਾਂ ਚੁੱਕ ਕੇ ਲਿਆਉਣਾ। ਹਾਥੀ ਨੂੰ ਇੰਝ ਟ੍ਰੇਨਿੰਗ ਦਿੱਤੀ ਗਈ। ਇੱਕ ਪੰਚ ਕਲਾ ਸ਼ਸਤਰ ਤਿਆਰ ਕਰਵਾਇਆ ਗਿਆ, ਵੱਖਰੇ ਵੱਖਰੇ ਕਲਾ ਬਟਨ ਦੱਬਣ ਤੋਂ 5 ਸ਼ਸਤਰ ਉਹਦੇ 'ਚੋਂ ਨਿਕਲਦੇ ਸੀ। ਇੱਕ ਚੰਦਨ ਦੀ ਚੌਂਕੀ ਸਤਿਗੁਰਾਂ ਦੇ ਬੈਠਣ ਲਈ ਬਹੁਤ ਖੂਬਸੂਰਤ ਬਣਵਾਈ ਅਤੇ 1.25 ਲੱਖ ਦਾ ਚਾਨਣੀ ਚੰਦੋਆ ਮਹਾਰਾਜ ਸਾਹਿਬ ਵਾਸਤੇ ਬਣਵਾਇਆ। ਤਾਂ ਫਿਰ ਇਹ ਆਪਣੀ ਮਾਂ ਰਾਣੀ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਆਇਆ ਸੀ। ਇਹਦੇ ਭੇਟਾ ਕੀਤੇ ਹਾਥੀ ਦਾ ਨਾਮ ਵੀ ਦਸ਼ਮੇਸ਼ ਜੀ ਨੇ ਰੱਖਿਆ ਪ੍ਰਸ਼ਾਦੀ ਹਾਥੀ। ਅਤੇ ਇਸੇ ਦੀਆਂ ਦਿੱਤੀਆਂ ਇਹ ਚੀਜ਼ਾਂ ਕਹਿਲੂਰੀਆ ਰਾਜਾ ਭੀਮ ਚੰਦ ਆਪਣੇ ਮੁੰਡੇ ਦੀ ਕੁੜਮਾਈ 'ਤੇ ਮੰਗਦਾ ਸੀ ਸਤਿਗੁਰਾਂ ਕੋਲੋਂ ਛਲ ਦੇ ਨਾਲ। ਈਰਖਾ ਕਰਦਾ ਸੀ ਕਿ ਸਾਡੇ ਕੋਲ ਰਾਜਿਆਂ ਮਹਾਰਾਜਿਆਂ ਕੋਲ ਚੀਜ਼ਾਂ ਨੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਨੇ। ਅਤੇ ਸਤਿਗੁਰੂ ਨੂੰ ਤਾਂ ਦਿਲੋਂ ਮੁਹੱਬਤ ਪ੍ਰੇਮ ਨਾਲ ਲੋਕ ਭੇਟਾ ਕਰਦੇ ਸੀ। ਅਤੇ ਇਸ ਕਰਕੇ ਇਹ ਛਲ ਕਰਨ ਲੱਗਾ ਵੀ ਮੈਂ ਇਹ ਮੰਗਾ ਲਵਾਂ ਅਤੇ ਮੁੜ ਕੇ ਨਾ ਦਿਆਂਗੇ, ਗੁਰੂ ਕੀ ਕਰੇਗਾ, ਜੰਗ ਕਰ ਲਵਾਂਗੇ। ਅਤੇ ਸਤਿਗੁਰੂ ਨੇ ਇਸ ਕਰਕੇ ਦਾ ਛਲ ਜਾਣ ਲਿਆ ਅਤੇ ਚੀਜ਼ਾਂ ਦਿੱਤੀਆਂ ਨਹੀਂ ਸੀ। ਇਸ ਗੱਲ ਤੋਂ ਇਹ ਜੰਗ ਕਰਨ ਹੋਇਆ। ਖੈਰ ਲੰਬੀ ਸਾਖੀ ਹੈ, ਰਤਨ ਰਾਏ ਨੂੰ 2 ਮਹੀਨੇ ਸਤਿਗੁਰੂ ਜੀ ਨੇ ਆਪਣੇ ਕੋਲ ਰੱਖਿਆ। ਜਦੋਂ ਬਾਹਰ ਸੈਰ ਨੂੰ ਚੜ੍ਹਦੇ ਸੀ ਹਾਥੀ ਦੇ ਅਹੁਦੇ 'ਚ ਨਾਲ ਚੜ੍ਹਾ ਲੈਂਦੇ ਸਨ, ਘੋੜੇ 'ਤੇ ਸਵਾਰ ਕਰਾ ਕੇ ਨਾਲ ਜਾਂਦੇ ਸੀ ਸ਼ਿਕਾਰ ਨੂੰ, ਔਰ ਜਦੋਂ ਆਗਿਆ ਮੰਗਦਾ ਸੀ ਵਾਪਸ ਜਾਣ ਲਈ, ਕਈ ਵਾਰੀ ਹਜ਼ੂਰ ਨੇ ਆਗਿਆ ਦੇ ਦਿੱਤੀ ਪਰ ਤੁਰਨ ਲੱਗਿਆਂ ਫਿਰ ਬਾਂਹ ਫੜ ਲੈਂਦੇ ਸੀ, ਨਹੀਂ ਰਾਜਾ ਅਜੇ ਸਾਡਾ ਪ੍ਰੇਮ ਪੂਰਾ ਨਹੀਂ ਹੋਇਆ, ਅਜੇ ਅਸੀਂ ਜਾਣ ਨਹੀਂ ਦੇਣਾ। ਇਸ ਪ੍ਰਕਾਰ ਇੰਨੀ ਮੁਹੱਬਤ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ। ਕਹਿਣ ਤੋਂ ਮੁਰਾਦ ਆ ਰਾਜੇ ਦੇ ਇਹਦੇ ਪਿਓ ਦੇ ਮਨ 'ਚ ਪਹਿਲਾਂ ਸਿਰਫ ਰਾਜਕੁਮਾਰ ਦੀ ਇੱਛਾ ਸੀ, ਪਰ ਸਤਿਗੁਰੂ ਦੇ ਨਾਲ ਸਤਸੰਗ ਕਰਨ ਦੁਆਰਾ, ਉਪਦੇਸ਼ ਸੁਣਨ ਦੁਆਰਾ ਉਹ ਇੱਛਾ ਬਦਲ ਗਈ। ਅਤੇ ਇੱਛਾ ਸੀ ਕਿ ਚੰਗਾ ਮਹਾਤਮਾ, ਗੁਰਮੁਖ ਧਰਮਾਤਮਾ, ਧਰਮੀ ਪੁੱਤ ਹੋਵੇ, ਜਦੋਂ ਰਾਜਾ ਬਣਾਈਏ ਅਤੇ ਉਹ ਚੰਗਾ ਰਾਜ ਕਰੇ। ਇੱਛਾ 'ਚ ਫਰਕ ਹੈ। ਇਸ ਪ੍ਰਕਾਰ ਅੰਦਰਲੀਆਂ ਇੱਛਾਵਾਂ ਸਾਡੀਆਂ ਬਦਲਦੀਆਂ ਹਨ ਅੰਦਰਲੀ ਅਵਸਥਾ ਬਦਲ ਨਾਲ, ਅਤੇ ਅਵਸਥਾ ਬਦਲਦੀ ਹੈ ਸਿਮਰਨ ਦੁਆਰਾ ਹੀ। ਅਗਿਆਨ ਮਿਟਦਾ, ਗਿਆਨ ਵੱਧਦਾ, ਅਤੇ ਫਿਰ ਜ਼ਿਆਦਾ ਪ੍ਰਬਲ ਗਿਆਨ ਹੋਣ ਕਰਕੇ ਇੱਛਾ ਮਰ ਵੀ ਜਾਣਗੀਆਂ, ਖਤਮ ਹੋ ਜਾਣਗੀਆਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਸਾਰੀਆਂ ਇੱਛਾਵਾਂ ਦਾ ਪੂਰਕ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਅਤੇ ਸਰਬ ਸੁੱਖ ਦਾਤਾ ਹਰ, ਸਾਰੇ ਸੁੱਖਾਂ ਦਾ ਦਾਤਾ ਇੱਕ ਹਰੀ ਹੈ, ਪਰਮਾਤਮਾ ਹੈ। ਜਾ ਕੇ ਵੱਸ ਹੈ ਕਾਮ ਧੇਨਾ, ਕਿਉਂਕਿ ਇੱਕ ਹਿੰਦੂ ਮਤ ਦੇ ਲੋਕਾਂ ਨੇ ਕਿਹਾ ਵੀ ਸੁਰਗ ਵਿੱਚ ਕਾਮ ਧੇਨ ਨਾਂ ਦੀ ਗਊ ਹੈ ਅਤੇ ਉਹਦੇ ਵਾਸਤੇ ਇੱਕ ਖਾਸ ਮੰਤਰ ਪੜ੍ਹਿਆ ਜਾਂਦਾ ਹੈ। ਉਸ ਮੰਤਰ ਦੇ ਬਲ ਨਾਲ ਇੱਥੇ ਮਾਤ ਲੋਕ ਅਤੇ ਉਸ ਗਾਂ ਨੂੰ ਸੱਦ ਲਿਆ ਜਾਂਦਾ, ਜਿਹਦੇ ਕੋਲੋਂ ਕਾਮ ਧੇਨ ਗਊ ਹੋਵੇ, ਜੋ ਮਰਜ਼ੀ ਪ੍ਰਾਪਤ ਕਰੀਏ ਉਹਦੇ ਕੋਲ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਪਰਮਾਤਮਾ ਦੇ ਵੱਸ ਵਿੱਚ ਕਾਮ ਧੇਨ ਗਊ ਵੀ ਹੈ, ਪਾਰਜਾਤ ਰੁੱਖ ਵੀ ਹੈ, ਉਸ ਪਰਮਾਤਮਾ ਦਾ ਹੀ ਸਿਮਰਨ ਕਰੋ, ਤੁਹਾਨੂੰ ਤੋਟ ਨਹੀਂ ਆਵੇਗੀ। ਸਾਰੇ ਪਦਾਰਥ ਮਿਲ ਸਕਦੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ। ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਬਲਕਿ ਹੋਰ ਮੰਤਰ ਇੱਛਾ ਪੂਰੀਆਂ ਕਰ ਦੇਣਗੇ, ਦੁਨਿਆਵੀ ਕਲਿਆਣ ਨਹੀਂ ਕਰਨਗੇ। ਹੋਰ ਮੰਤਰ ਜਾਂ ਹੋਰਨਾਂ ਨੂੰ ਜਪਣਾ, ਹੋਰਨਾਂ ਦੀ ਪੂਜਾ ਵਿੱਚੋਂ ਦੁਨਿਆਵੀ ਖਾਹਿਸ਼ਾਂ ਪੂਰੀਆਂ ਹੋ ਸਕਦੀਆਂ, ਪਰ ਕਲਿਆਣ ਨਹੀਂ ਹੋਵੇਗੀ, ਮਨ ਦੀ ਮੈਲ ਨਹੀਂ ਧੁੱਪੇਗੀ, ਤਰੋਗੇ ਨਹੀਂ। ਵਾਹਿਗੁਰੂ ਦਾ ਨਾਮ ਐਸਾ ਹੈ ਕਿ ਤੁਹਾਡੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ, ਸੁੱਖ ਵੀ ਮਿਲਣਗੇ ਔਰ ਕਲਿਆਣ ਵੀ ਹੋ ਜਾਏਗੀ। ਹੇ ਮੇਰੇ ਜੀੜੇ, ਹੇ ਮੇਰੇ ਮਨਾ, ਐਸੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਜਿਹਦੇ ਵੱਸ ਵਿੱਚ ਸਾਰਾ ਕੁਝ ਹੀ ਹੈ। ਜਾਂ ਕਹਿ ਘਰ ਸਭ ਕਿਛ ਹੈ ਭਾਈ, ਨੌਨਿਧ ਭਰੇ ਭੰਡਾਰ। ਜਿਹਦੇ ਘਰ ਵਿੱਚ ਸਭ ਕੁਝ ਹੀ ਹੈ, ਨੌਨਿਧਾਂ ਭੰਡਾਰੇ ਖਜ਼ਾਨੇ ਸਭ ਭਰੇ ਹੋਏ ਨੇ, ਉਹਨੂੰ ਛੱਡ ਕੇ ਹੋਰ ਫਿਰ ਕਿਉਂ ਕਿਸੇ ਪਾਸੇ ਜਾਣਾ। ਤੁਧ ਨੂੰ ਛੋੜ ਜਾਈਐ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸੰਸਰ, ਤੇਰੇ ਸਦਰਸ਼ ਤੇਰੇ ਬਰਾਬਰ ਤਾਂ ਹੋਰ ਕੋਈ ਹੈ ਹੀ ਨਹੀਂ। ਜਿਵੇਂ ਭਾਈ ਗੁਰਦਾਸ ਨੇ ਕਿਹਾ ਕਿ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ, ਕਿਸੇ ਕੋਲੋਂ ਇੱਕ ਦਾਤ ਮੰਗ ਲਈਏ, ਕੱਲ੍ਹ ਨੂੰ ਸਾਨੂੰ ਹੋਰ ਵੱਡੀ ਇੱਛਾ ਕੋਈ ਬਣੇ ਮਨ 'ਚ, ਉਹ ਦਾਤ ਮੰਗਣ ਜਾਈਏ ਅਤੇ ਅੱਗੋਂ ਜਵਾਬ ਮਿਲ ਜਾਵੇ ਵੀ ਉਹ ਤਾਂ ਮੇਰੇ ਕੋਲ ਹੈ ਨਹੀਂ। ਪਰਮਾਤਮਾ ਹੀ ਹੈ ਜਿਹਦੇ ਘਰ 'ਚ ਸਭ ਕੁਛ ਹੈ, ਬਾਕੀਆਂ ਦੇ ਘਰਾਂ ਵਿੱਚ ਤਾਂ ਕੋਈ ਲਿਮਿਟ ਆ ਨਾ, ਹੱਦ ਆ ਵੀ ਆਹ ਚੀਜ਼ ਹੈ ਆਹ ਹੈ ਨਹੀਂ। ਜਿਵੇਂ ਮਲਸੀਆਂ ਨਗਰ ਦਾ ਭਗੀਰਥ ਸੀ, ਜਲੰਧਰ ਜ਼ਿਲ੍ਹੇ 'ਚ ਮਲਸੀਆਂ ਨਗਰ ਆ, ਉਸ ਭਗੀਰਥ ਨੇ ਕਾਲੀ ਦੇਵੀ ਦੀ ਉਪਾਸ਼ਨਾ ਕੀਤੀ ਕਈ ਵਰੇ ਰੋਜ਼ ਨਿਯਮ ਨਾਲ। ਅਤੇ ਫਿਰ ਇੱਕ ਦਿਨ ਕਾਲੀ ਦੇਵੀ ਉਹਦੇ ਸਾਹਮਣੇ ਪ੍ਰਗਟ ਹੋਈ ਅਤੇ ਕਹਿਣ ਲੱਗੀ, ਭਗੀਰਥ ਵਰ ਮੰਗ, ਦੱਸ ਚਾਹੀਦਾ ਕੀ, ਤੂੰ ਮੈਨੂੰ ਖੁਸ਼ ਕਰ ਲਿਆ, ਰਜਾ ਲਿਆ। ਤਾਂ ਭਗੀਰਥ ਨੇ ਇੱਛਾ ਇਹ ਰੱਖੀ ਵੀ ਮੈਨੂੰ ਮੁਕਤੀ ਚਾਹੀਦੀ। ਤਾਂ ਦੇਵੀ ਨੇ ਕਿਹਾ ਵੀ ਭਗੀਰਥ, ਮੁਕਤੀ ਤਾਂ ਮੇਰੇ ਪਾਸ ਹੈ ਨਹੀਂ। ਕਹਿਣ ਲੱਗਾ, ਉਪਾਸ਼ਨਾ ਸਾਰੀ ਉਮਰ ਮੈਂ ਤੇਰੀ ਕਰਦਾ ਰਿਹਾ ਅਤੇ ਮੁਕਤੀ ਕਿੱਥੋਂ ਲੈਣ ਜਾਵਾਂ। ਤਾਂ ਦੇਵੀ ਨੇ ਫਿਰ ਕਿਹਾ, ਜੋ ਚੀਜ਼ ਮੇਰੇ ਪਾਸ ਹੈ ਹੀ ਨਹੀਂ ਉਹ ਮੈਂ ਤੈਨੂੰ ਕਿੱਥੋਂ ਦਿਆਂ। ਹਾਂ, ਇੰਨੀ ਗੱਲ ਜ਼ਰੂਰ ਕਿ ਮੈਂ ਤੈਨੂੰ ਦੱਸ ਪਾ ਸਕਦੀ ਹਾਂ ਕਿ ਮੁਕਤੀ ਮਿਲੇਗੀ ਕਿੱਥੋਂ। ਕਹਿਣ ਲੱਗਾ, ਫਿਰ ਇੰਝ ਹੀ ਕਰ ਦੇ, ਮੈਨੂੰ ਦੱਸ ਹੀ ਦੇ, ਸ਼ਾਇਦ ਉੱਥੇ ਜਾ ਕੇ ਮੇਰੀ ਗੱਲ ਬਣ ਜਾਏ। ਤਾਂ ਉਸ ਦੇਵੀ ਨੇ ਕਿਹਾ ਸੀ, ਇੱਥੋਂ ਥੋੜ੍ਹੀ ਵਿੱਥ 'ਤੇ ਸੁਲਤਾਨਪੁਰ ਲੋਧੀ ਜਿਹੜਾ ਨਗਰ ਹੈ, ਉੱਥੇ ਗੁਰੂ ਨਾਨਕ ਸਾਹਿਬ ਨੇ ਬੈਠੇ ਹੱਟ 'ਤੇ, ਉਹ ਸਾਰੀਆਂ ਝੋਲੀਆਂ ਭਰ ਸਕਦੇ, ਜੋ ਚਾਹੀਦਾ ਉਹਨਾਂ ਦੇ ਦਰ 'ਤੇ ਪੈ ਜਾ। ਫਿਰ ਭਗੀਰਥ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਇਆ ਅਤੇ ਹਜ਼ੂਰ ਦੇ ਨਾਲ ਹੀ ਰਿਹਾ ਇਹ ਕਰਤਾਰਪੁਰ ਸਾਹਿਬ ਤੱਕ, ਜਿਹੜਾ ਪਾਕਿਸਤਾਨ 'ਚ ਕਰਤਾਰਪੁਰ ਆ ਉੱਥੋਂ ਤੱਕ ਇਹ ਨਾਲ ਹੀ ਰਿਹਾ ਹਜ਼ੂਰ ਦੇ ਜੋਤੀ ਜੋਤ ਸਮਾਉਣ ਤੱਕ। ਇਸ ਤਰ੍ਹਾਂ ਸਤਿਗੁਰੂ ਨੇ ਇਹਨੂੰ ਮੁਕਤੀ ਦੀ ਦਾਤ ਬਖਸ਼ੀ। ਭਗਤ ਨਾਮਦੇਵ ਜੀ ਦਾ ਵੀ ਇੱਕ ਬਚਨ ਆ, ਤੂੰ ਕਹੀ ਅਤਿ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾ। ਇਹ ਭਗਤ ਮਾਲਾ 'ਚ ਬਚਨ ਲਿਖਿਆ ਕਿ ਇਹਨਾਂ ਦਾ ਸਮਕਾਲੀ ਭਗਤ ਸੀ ਇੱਕ, ਉਹ ਇਹਨਾਂ ਨੂੰ ਕਿਹਾ ਕਰਦਾ ਸੀ ਵੀ ਕਾਲੀ ਦੇਵੀ ਕੋਲੋਂ ਬੜੇ ਵਰ ਮਿਲਦੇ ਆ। ਤਾਂ ਨਾਮਦੇਵ ਜੀ ਨੇ ਕਿਹਾ ਵੀ ਉਸਨੂੰ ਕਹੀਂ ਦੇਵੀ ਨੂੰ ਕਿ ਮੈਨੂੰ ਮੁਕਤੀ ਚਾਹੀਦੀ ਹੈ, ਫਿਰ ਦੱਸੀ ਕੀ ਜਵਾਬ ਮਿਲਦਾ। ਤਾਂ ਇਸ ਤਰ੍ਹਾਂ ਉਸ ਆਦਮੀ ਨੂੰ ਜਦੋਂ ਦੇਵੀ ਦੇ ਦਰਸ਼ਨ ਹੋਏ ਤਾਂ ਉਹਨੇ ਮੁਕਤੀ ਮੰਗੀ ਅਤੇ ਦੇਵੀ ਅਲੋਪ ਹੋ ਗਈ। ਤਾਂ ਫਿਰ ਉਹਨੇ ਆ ਕੇ ਦੱਸਿਆ ਵੀ ਇੰਝ ਹੋਇਆ। ਅਤੇ ਇਸ ਪ੍ਰਕਾਰ ਫਿਰ ਨਾਮਦੇਵ ਜੀ ਨੇ ਸਿੱਖਿਆ ਦਿੱਤੀ, ਤੂੰ ਕਹੀ ਅਤਿ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਅਤੇ ਉਸਨੂੰ ਸਿੱਖਿਆ ਦਿੱਤੀ, ਗੁਰਮਤਿ ਰਾਮ ਨਾਮ ਗਹੁ ਮੀਤਾ ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਗੀਤਾ ਗ੍ਰੰਥ ਆ ਜਿਹੜਾ, ਉਹਦੇ 'ਚ ਵੀ ਕ੍ਰਿਸ਼ਨ ਜੀ ਇਹੋ ਉਪਦੇਸ਼ ਦਿੰਦੇ ਨੇ ਕਿ ਇੱਕ ਅਕਾਲ ਪੁਰਖ ਦੇ ਨਿਰੰਕਾਰ ਦੇ ਭਗਵਾਨ ਪਰਮਾਤਮਾ ਦੇ ਪਾਸ਼ਕ ਬਣੋ ਜਿਹਦੇ ਕੋਲ ਸਭ ਕੁਝ ਹੀ ਆ। ਹੋਰਨਾਂ ਦੇ ਕੋਲ ਕੋਈ ਹੱਦ ਬੰਨਾ ਦਾਤਾਂ ਦਾ, ਅਤੇ ਉਹ ਵੀ ਉਹਨਾਂ ਪਰਮਾਤਮਾ ਕੋਲੋਂ ਹੀ ਮੰਗ ਕੇ ਲਈਆਂ ਹੋਈਆਂ। ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਦੇਵੀ ਝਾੜੂ ਦਿੰਦੀ ਵੇਖੀ ਭਾਈ ਲਹਿਣਾ ਜੀ ਨੇ, ਮਤਲਬ ਕਿ ਉੱਥੋਂ ਹੀ ਦਾਤਾਂ ਲੈ ਕੇ ਅੱਗੇ ਵੰਡ ਰਹੇ ਨੇ। ਅਤੇ ਫਿਰ ਉਸਦੇ ਪਾਸ ਹੀ ਜਾਣਾ ਚਾਹੀਦਾ ਜਿਹਦੇ ਕੋਲ ਸਾਰਾ ਕੁਝ ਹੈ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨ, ਤਾਂ ਮੇਰੇ ਮਨਾਂ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਏਗਾ। ਫਿਰ ਕਿਹਾ, ਜਪ ਮਨ ਸਤਨਾ। ਹੇ ਮੇਰੇ ਮਨਾਂ, ਉਪਦੇਸ਼ ਦਿੰਦੇ ਆ ਕਿ ਆਪਣੇ ਮਨ ਨੂੰ ਸਮਝਾਓ ਕਿ ਮਨਾ ਵਾਹਿਗੁਰੂ ਦੇ ਸੱਚੇ ਨਾਮ ਦਾ ਜਾਪ ਕਰਿਆ ਕਰ। ਫਿਰ ਇੱਕ ਸਵਾਲ ਉੱਠਦਾ ਵੀ ਕਿੰਨਾ ਕੁ ਸਮਾਂ ਜੀ, ਇੱਕ ਘੜੀ, ਦੋ ਘੜੀਆਂ, ਘੰਟਾ, ਦੋ ਘੰਟੇ? ਤਾਂ ਹਜ਼ੂਰ ਕਹਿੰਦੇ ਨੇ ਸਦਾ ਸਤਨਾਮ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਫਿਰ ਤਾਂ ਵੇਲੇ ਵਿਚਾਰਦੇ ਉਮਰ ਲੰਘ ਜਾਏਗੀ। ਭਾਈ ਵੀਰ ਸਿੰਘ ਨੇ ਬਚਨ ਲਿਖਿਆ ਵੀ ਮਨੁੱਖ ਬਹਾਨੇ ਬਣਾਉਂਦਾ ਵੀ ਸਾਡੇ ਕੋਲ ਵਿਹਲ ਹੈ ਨਹੀਂ। ਕਹਿੰਦੇ ਨਹੀਂ ਨਹੀਂ ਵਿਹਲ ਬੜਾ, ਜ਼ਬਾਨ ਵਿਹਲੀ ਰਹਿੰਦੀ ਹੈ, ਕੰਮ ਧੰਦੇ ਕਰਦਿਆਂ। ਇਹ ਤਾਂ ਨਹੀਂ ਵੀ ਧੰਦੇ ਵਿੱਚ ਬਿਲਕੁਲ ਪੂਰੀ ਦੀ ਪੂਰੀ ਸੁਰਤ ਵੜੀ ਹੋਈ ਹੈ, ਜ਼ਬਾਨ ਵਿਹਲੀ ਹੁੰਦੀ ਹੈ, ਦੁਕਾਨਦਾਰ ਨੇ ਗਾਹਕ ਬਣ ਜਾ ਫਿਰ ਵਿਹਲਾ ਬੈਠਾ। ਉਂਝ ਹੀ ਮਨ ਦੇ ਉੱਤੇ ਮੈਲ ਇੰਨੀ ਪ੍ਰਬਲ ਹੈ, ਅਗਿਆਨ ਇੰਨਾ ਪ੍ਰਬਲ ਹੈ ਕਿ ਹੋਰ ਗੱਲਾਂ ਭਾਵੇਂ ਕਰਦਾ ਚਾਰ ਚਾਰ ਘੰਟੇ ਕਰਦਾ ਰਹੇ ਥੱਕੇ ਨਾ। ਰਾਤ ਵੀ ਬਾਰਾਂ ਵਜੇ ਤੱਕ ਬੈਠਾ ਗੱਪਾਂ ਮਾਰੀਏ ਥੱਕਦਾ ਨਹੀਂ, ਪਰ ਰੱਬ ਦਾ ਨਾਮ ਲੈਣ ਲੱਗਿਆਂ ਉਸੇ ਵੇਲੇ ਮੌਤ ਪੈ ਜਾਂਦੀ। ਇਹ ਨਹੀਂ ਵੀ ਇਹਦੇ ਕੋਲ ਵਿਹਲ ਹੈ, ਨਹੀਂ, ਇਹਨੂੰ ਨਾਮ ਜਪਣਾ ਚੰਗਾ ਹੀ ਨਹੀਂ ਲੱਗਦਾ, ਇਹ ਮਨ ਨੂੰ ਮੌਤ ਪਈ ਹੋਈ ਆ, ਇਹਨੂੰ ਸਮਝਾਉਣਾ ਸਤਿਗੁਰੂ ਦੇ ਉਪਦੇਸ਼ ਰਾਹੀਂ। ਹਜ਼ੂਰ ਕਹਿੰਦੇ ਨੇ ਸਦਾ ਹੀ ਸੱਚੇ ਨਾਮ ਦਾ ਜਾਪ ਕਰੋ, ਸੁਭਾਅ ਹੀ ਬਣਾ ਲਓ, ਹਲਤ ਪਲਤ ਮੁੱਖ ਊਜਲ ਹੋਈ ਹੈ। ਜੇ ਇੰਝ ਕਰੇਗਾ ਨਾ ਮਨਾ, ਤਾਂ ਹਲਤ ਇਸ ਲੋਕ ਵਿੱਚ, ਪਲਤ ਪਰਲੋਕ ਵਿੱਚ, ਤੇਰਾ ਮੁੱਖ ਨਾ ਜਿਹੜਾ ਇਹ ਉਜਲਾ ਹੋ ਜਾਏਗਾ, ਭਾਵ ਇੱਜ਼ਤ ਬਹੁਤ ਹੋਵੇਗੀ, ਸਤਿਕਾਰ ਹੋਵੇਗਾ, ਨਾਮਣਾ ਖੱਟ ਲਏਗਾ ਤੂੰ। ਵੱਡੇ ਵੱਡੇ ਰਾਜੇ ਮਹਾਰਾਜੇ ਰੱਬ ਦੇ ਸਾਧੂਆਂ ਸੰਤਾਂ ਅੱਗੇ ਝੁਕੇ ਨੇ। ਸੋ ਇਸ ਪ੍ਰਕਾਰ ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ, ਨਿੱਤ ਹੀ ਹਰੀ ਦੁੱਖਾਂ ਦਾ ਹਾਰਕ, ਪੁਰਖ ਪੂਰਨ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਰਹਾਓ। ਫਿਰ ਕੀ ਹੋਇਆ, ਜਹਿ ਹਰ ਸਿਮਰਨ ਭਇਆ, ਜਿਸ ਹਿਰਦੇ 'ਚ ਵਾਹਿਗੁਰੂ ਦਾ ਸਿਮਰਨ ਹੋਇਆ ਤਾਂ ਉਪਾਧ ਗਤ ਕੀਨੀ। ਤਿੰਨ ਤਰ੍ਹਾਂ ਦੇ ਤਾਪ ਵਿਦਵਾਨਾਂ ਮੰਨੇ ਹਨ, ਬਾਣੀ 'ਚ ਬਚਨ ਆਇਆ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਤਿੰਨ ਤਾਪ ਆਦਿ ਮਨ ਦੇ ਚਿੰਤਾ ਝੋਰੇ ਫਿਕਰ, ਇਹ ਆਦਿ ਤਾਪ ਹਨ। ਵਿਆਧੀ ਜਿਹੜੇ ਸਰੀਰ ਨੂੰ ਰੋਗ ਲੱਗ ਜਾਂਦੇ ਲੰਮਾ ਸਮਾਂ ਰਹਿਣ ਵਾਲੇ, ਉਪਾਧੀ ਜਿਹੜਾ ਇੱਕਦਮ ਉੱਪਰੋਂ ਆ ਕੇ ਕੋਈ ਮੁਕੱਦਮਾ ਕੋਈ ਐਕਸੀਡੈਂਟ ਇਸ ਤਰ੍ਹਾਂ ਦਾ ਪਵਾੜਾ ਗਲ ਪੈ ਜਾਵੇ ਇੱਕਦਮ ਬਹੁਤ ਵੱਡਾ, ਉਹਨੂੰ ਕਹਿੰਦੇ ਨੇ ਉਪਾਧੀ। ਜਿੱਥੇ ਵਾਹਿਗੁਰੂ ਦਾ ਸਿਮਰਨ ਹੋਇਆ ਉੱਥੇ ਸਾਰੀਆਂ ਉਪਾਧੀਆਂ ਦੀ ਜੜ ਪੱਟੀ ਗਈ, ਗੱਤ ਕਿੰਨੀ ਮਤਲਬ ਨਾਸ਼ ਕਰ ਦਿੱਤੀ। ਵੱਡ ਭਾਗੀ ਹਰ ਜਪਣਾ, ਪਰ ਵੱਡਿਆਂ ਭਾਗਾਂ ਵਾਲਿਆਂ ਦੇ ਦੁਆਰਾ ਹੀ ਪਰਮਾਤਮਾ ਜਪਿਆ ਜਾਂਦਾ, ਜਿਨ੍ਹਾਂ ਦੇ ਭਾਗ ਵੱਡੇ ਹੋਣ। ਵੱਡਭਾਗੀਆਂ ਨੇ ਹੀ ਹਰੀ ਪਰਮਾਤਮਾ ਦਾ ਜਪਣਾ ਕੀਤਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਾਨੂੰ ਜਨਾ ਸੇਵਕਾਂ ਨੂੰ, ਸਾਡੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਇਹ ਮਤ ਮਤਲਬ ਸਿੱਖਿਆ, ਇਹ ਉਪਦੇਸ਼ ਦਿੱਤਾ ਹੈ। ਜਪ ਹਰ ਭਵਜਲ ਤਰਨਾ, ਬਚਨ ਹਨ ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰੂ ਕਹਿੰਦੇ ਸਾਡੇ ਘਰ 'ਚ ਧਰਮ ਦਾ ਕਰਮ ਇੱਕੋ ਹੀ ਹੈ, ਨਾਮ, ਸਾਡੇ ਘਰ ਵਿੱਚ ਨਾਮ ਹੈ। ਇਸ ਪ੍ਰਕਾਰ ਜਪ ਹਰ ਭਵਜਲ ਤਰਨਾ, ਜੇ ਸੰਸਾਰ ਸਮੁੰਦਰ ਤੋਂ ਕੋਈ ਤਰਨਾ ਚਾਹੁੰਦਾ ਤਾਂ ਹਰੀ ਪਰਮਾਤਮਾ ਦਾ ਨਾਮ ਜਪ ਕੇ ਹੀ ਤਰਿਆ ਜਾ ਸਕਦਾ ਹੈ। ਇੱਥੇ ਇਹੀ ਕਰਮ ਪ੍ਰਧਾਨ ਆ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਸਤਿਗੁਰਾਂ ਦਾ ਔਰ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।